ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭਾਹੂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰਬਰਨ ਜਾ ਤਿਰਪਾਤ ਨਿਹਨ ਜੇ ਰੂਪ ਰੰਗ ਰੇਖ ਭੇਖ ਕਉ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ਿਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰਭਾਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤਰਿਣ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣ ਤੁਸਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸ਼ਰਮ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸ਼ਰਮ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਹਫ਼ਤਾਵਾਰੀ ਦੀਵਾਨ ਪ੍ਰਾਰੰਭ ਹੋਏ ਹਨ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ। ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਤਸੰਗੀ ਜਨਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜਨ ਦਾ ਪ੍ਰਾਪਤ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਮਹਾਨਤਾ ਦੀ ਆਪਾਂ ਗੱਲ ਸ਼ੁਰੂ ਕਰੀਏ। ਇਹਦੇ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਕੁਝ ਕਹਿਣ ਦੀ ਆਗਿਆ ਬਖਸ਼ੋ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਗੁਰਮੁਖਾਂ ਨੇ ਦੱਸਿਆ, ਚਾਰ ਦਿਨ ਤੋਂ ਸਾਧ ਸੰਗਤ ਲੰਗਰਾਂ ਦੀ ਦੇਗ ਦੀ ਸੇਵਾ ਭਾਈ ਤਰਸੇਮ ਸਿੰਘ ਜੀ ਮੋਰਾਂਵਾਲੀ ਦੇ ਪਰਿਵਾਰ ਵੱਲੋਂ ਹੋ ਰਹੀ ਹੈ। ਵੀਰਵਾਰ ਤੋਂ ਉਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ। ਸ਼ੁੱਕਰਵਾਰ ਤੋਂ ਉਨ੍ਹਾਂ ਨੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਆਪਣੇ ਬੇਟੇ ਕਾਕਾ ਇੰਦਰਜੀਤ ਸਿੰਘ ਦੇ 21ਵੇਂ ਜਨਮ ਦਿਨ ਨੂੰ ਮਨਾਉਂਦਿਆਂ ਹੋਇਆਂ ਸਾਧ ਸੰਗਤ ਉਨ੍ਹਾਂ ਨੇ ਮਹਾਰਾਜ ਦੇ ਚਰਨ ਪਰਸੇ, ਸੰਗਤਾਂ ਦੇ ਚਰਨ ਉਨ੍ਹਾਂ ਨੇ ਸਾਧ ਸੰਗਤ ਪਰਸੇ ਹਨ। ਉਵੇਂ ਤਾਂ ਬਹੁਤ ਤਰੀਕੇ ਪ੍ਰਚਲਿਤ ਨੇ ਜਨਮ ਦਿਨ ਮਨਾਉਣ ਦੇ, ਪਰ ਗੁਰੂ ਸਾਹਿਬ ਜੀ ਦੇ ਦਰ ਘਰ ਦਾ ਆਸਰਾ ਲੈ ਕੇ ਸਾਧ ਸੰਗਤ ਜਦੋਂ ਕੋਈ ਦਿਨ ਦਿਹਾੜਾ ਆਪਾਂ ਮਨਾਉਂਦੇ ਹਾਂ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਸਤਿਗੁਰੂ ਦੀ ਪ੍ਰਸੰਨਤਾ ਆਪਾਂ ਨੂੰ ਮਿਲਦੀ ਹੈ। ਕਿਉਂਕਿ ਹਰੇਕ ਬੰਦੇ ਦੇ ਮਨ ਵਿੱਚ ਹੁੰਦਾ ਵੀ ਮਹਾਰਾਜ ਕਿਰਪਾ ਕਰਨ, ਮੇਰੀ ਗ੍ਰਿਸਤੀ ਨੂੰ ਹਰਿਆਂ ਭਰਿਆਂ ਕਰਨ, ਪੁੱਤਰਾਂ ਦੀ ਦਾਤ ਹੋਵੇ, ਫਿਰ ਉਹ ਪੁੱਤਰ ਮਿਲਣ, ਫਿਰ ਉਹਨਾਂ ਪੁੱਤਰਾਂ ਦੇ ਸਾਧ ਸੰਗਤ ਖੁਸ਼ੀਆਂ ਦੇ ਕਾਰਜ ਕਰਨ ਵਾਸਤੇ ਵੀ ਬੰਦੇ ਦੇ ਮਨ 'ਚ ਇੱਛਾ ਹੁੰਦੀ ਹੈ। ਫਿਰ ਬੰਦਾ ਇਹ ਚਾਹੁੰਦਾ ਵੀ ਜੇ ਔਲਾਦ ਮਹਾਰਾਜ ਨੇ ਦਿੱਤੀ ਤੇ ਆਗਿਆਕਾਰ ਵੀ ਹੋਵੇ। ਫਿਰ ਉਹ ਇਹ ਵੀ ਚਾਹੁੰਦਾ ਸਾਧ ਸੰਗਤ ਭਾਈ ਉਹ ਨਵਾਂ ਨਰੋਆ ਵੀ ਰਹੇ, ਤੰਦਰੁਸਤੀ ਉਹਦੀ ਬਣੀ ਰਹੇ, ਕੋਈ ਆਧੀ ਵਿਆਧੀ ਉਪਾਧੀ ਆਣ ਕੇ ਉਹਨੂੰ ਲੱਗੇ ਨਾ। ਇੰਨਾ ਕੁਝ ਸਾਧ ਸੰਗਤ ਬੰਦਾ ਮੰਗਦਾ ਹੈ, ਗੁਰੂ ਸਾਹਿਬ ਦੇਣ ਵਾਲੇ ਨੇ ਸਮਰੱਥ, ਇਹੋ ਹੀ ਦਾਰਾ ਜਿੱਥੋਂ ਸਾਧ ਸੰਗਤ ਬੰਦੇ ਨੇ ਮੰਗਣਾ। ਪਰ ਵਿਦਵਾਨ ਨੇ ਆਖਿਆ, ਭਾਈ ਜੇ ਬੰਦੇ ਦੇ ਮਨ ਵਿੱਚ ਸਾਧ ਸੰਗਤ ਹੋਰ ਥਾਵਾਂ ਦਾ ਵੀ ਆਸਰਾ ਹੋਵੇ ਤੇ ਨਮਸਕਾਰਾਂ ਗੁਰੂ ਨੂੰ ਵੀ ਆਣ ਕੇ ਕਰਦਾ ਤੇ ਫਿਰ ਇਹ ਬੇਯਕੀਨੀ ਵਾਲੀ ਗੱਲ ਹੈ। ਦਿੰਦੇ ਮਹਾਰਾਜ ਸਭ ਕੁਝ ਹੀ ਨੇ, ਸਭ ਦੁਨਿਆਵੀ ਦਾਤਾਂ ਵੀ, ਸਭ ਪਰਲੋਕ ਦੇ ਸੁੱਖ, ਆਤਮਿਕ ਸ਼ਾਂਤੀ, ਆਨੰਦ ਸਭ ਕੁਝ ਗੁਰੂ ਸਾਹਿਬ ਦੇਣ ਨੂੰ ਸਮਰੱਥ ਹੈ। ਪਰ ਕਹਿੰਦੇ ਗੁਰੂ ਕੇ ਸਿੱਖ ਨੂੰ ਸਾਧ ਸੰਗਤ ਆਸਰਾ ਸਿਰਫ ਬਾਣੀ ਦਾ ਹੋਣਾ ਚਾਹੀਦਾ। ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ, ਦੂਧ ਚਾਹੇ ਪੂਤ ਜਾਹੇ, ਰਾਜਬਾਜ ਸੂਤ ਚਾਹੇ, ਭਲੀ ਕਰਤੂਤ ਚਾਹੇ, ਹਰਿਓ ਚਾਹੇ ਸੋਗ ਕੋਹ। ਕੋਈ ਦੁੱਧ ਪੁੱਤਰ ਮੰਗਦਾ, ਕੋਈ ਰਾਜ ਭਾਗ ਮੰਗਦਾ, ਕੋਈ ਮਾਣ ਵਡਿਆਈ ਮੰਗਦਾ, ਕੋਈ ਇਹ ਚਾਹੁੰਦਾ ਵੀ ਦੁੱਖ ਮੇਰੇ ਕੱਟੇ ਜਾਣ। ਕਹਿੰਦੇ ਨੇ, ਸਤ ਸੰਤੋਖ ਚਾਹੇ, ਗਿਆਨ ਧਿਆਨ ਮੋਖ ਚਾਹੇ, ਕਾਟਿਓ ਕਾਮ ਰੋਗ ਚਾਹੇ, ਸਾਧੂ ਚਾਹੇ ਯੋਗ ਕੋ। ਕੋਈ ਸਤ ਸੰਤੋਖ ਦੀ ਦਾਤ ਮੰਗੇ, ਕੋਈ ਗਿਆਨ ਧਿਆਨ ਮੰਗੇ, ਕੋਈ ਵਿਕਾਰਾਂ ਤੋਂ ਬਚਣਾ ਚਾਹੁੰਦਾ, ਕੋਈ ਪਰਮੇਸ਼ੁਰ ਦੇ ਚਰਨਾਂ ਨਾਲ ਜੁੜਨ ਦਾ ਉਤਸ਼ਾਹ ਆਪਣੇ ਮਨ ਚ ਰੱਖਦਾ ਹੈ। ਫਿਰ ਕਹਿੰਦੇ ਨੇ ਧਨ ਦੀ ਵਰਧਾਨ ਚਾਹੇ ਆਗਿਆ ਮੈਂ ਜਹਾਨ ਚਾਹੇ ਸੁਭ ਸੰਤਾਨ ਚਾਹੇ ਆਰ ਜਾ ਅਰੋਗ ਕੋ। ਕੋਈ ਧਨ ਦੀ ਇੱਛਾ ਰੱਖਦਾ ਮਹਾਰਾਜ ਮਾਇਆ ਦੇ ਖੁੱਲੇ ਗੱਫੇ ਦਿਓ। ਕੋਈ ਚਾਹੁੰਦਾ ਭਾਈ ਸਮਾਜ ਵਿੱਚ ਮੇਰੀ ਇੱਜ਼ਤ ਹੋਵੇ, ਕੋਈ ਦੋ ਚਾਰ ਦਸ ਵੀ ਪੰਜਾਹ ਬੰਦੇ ਮੇਰੀ ਗੱਲ ਵੀ ਮੰਨਣ ਵਾਲੇ ਹੋਣ। ਫਿਰ ਕੋਈ ਸਾਧ ਸੰਗਤ ਧੀਆਂ ਪੁੱਤਰਾਂ ਦੀ ਦਾਤ ਮੰਗਦਾ ਤੇ ਨਾਲ ਫਿਰ ਇਹ ਮੰਗਦਾ ਭਾਈ ਉਹ ਲੰਮੀ ਉਮਰ ਵਾਲੇ ਹੋਣ ਤੇ ਤੰਦਰੁਸਤ ਵੀ ਰਹਿਣ। ਆਰਜਾ ਅਰੋਗ ਕੋ, ਆਰਜਾ ਉਮਰ ਨੂੰ ਕਹਿੰਦੇ, ਸਾਰੀ ਉਮਰ ਉਹਨਾਂ ਦੀ ਖੁਸ਼ੀਆਂ ਤੇ ਤੰਦਰੁਸਤੀਆਂ ਨਾਲ ਬਤੀਤ ਹੋਵੇ, ਇਹ ਵੀ ਕੋਈ ਮੰਗਦਾ। ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨੀ ਭਗਤ ਭਾਏ, ਸਾਰੋ ਜੋ ਨਾ ਸੁਣਿਓ ਜਾਏ, ਆਏ ਸੁਣੇ ਭੋਗ ਕੋ। ਇੰਨਾ ਕੁਝ ਮਿਲ ਜਾਵੇਗਾ, ਪਰ ਵਿਦਵਾਨ ਨੇ ਲਿਖਿਆ ਉਹ ਕਹਿੰਦੇ ਭਾਈ ਗੁਰੂ ਕੀ ਬਾਣੀ ਦੀ ਟੇਕ ਲੈਣੀ ਪਵੇਗੀ। ਜੇ ਸਾਰੀ ਆਪਾਂ ਬਾਣੀ ਨਹੀਂ ਸੁਣ ਸਕਦੇ ਤੇ ਘੱਟੋ ਘੱਟ ਫਿਰ ਸਾਧ ਸੰਗਤ ਭੋਗ ਦੇ ਸਲੋਕ ਤਾਂ ਜ਼ਰੂਰ ਹੀ ਬੰਦਾ ਸੁਣ ਲਵੇ। ਕਿਉਂ ਭੋਗ ਦੇ ਸਲੋਕ, ਬਾਣੀ ਦੇ ਮਹਾਤਮ ਵਿੱਚ ਨਹੀਂ ਫਰਕ ਹੈ। ਭਾਵਾਂ ਜਪਜੀ ਸਾਹਿਬ ਸੁਣਦਾ, ਕੋਈ ਆਨੰਦ ਸਾਹਿਬ ਸੁਣੇ, ਜਿੱਥੋਂ ਮਰਜ਼ੀ, ਫਲ ਇੱਕੋ ਜਿਹਾ ਹੀ ਹੈ। ਪਰ ਭੋਗ ਦੇ ਸਲੋਕਾਂ ਦਾ ਵਿਸ਼ੇਸ਼ ਕਰਕੇ ਉਹਨੇ ਜ਼ਿਕਰ ਕੀਤਾ, ਇਸ ਕਰਕੇ ਭਾਈ ਭੋਗ ਦੇ ਸਲੋਕ ਸਾਧ ਸੰਗਤ ਬਰਾਗਮਈ ਹੈ। ਜਦੋਂ ਬੰਦੇ ਨੂੰ ਬਰਾਗ ਆ ਗਿਆ ਉਦੋਂ ਮੋਹ ਦੀ ਤਾਰ ਟੁੱਟਣੀ, ਨਹੀਂ ਤੇ ਨਹੀਂ ਟੁੱਟੇਗੀ। ਬੰਦੇ ਦੇ ਅੰਦਰ ਮੋਹ ਸਾਧ ਸੰਗਤ ਇੰਨੀ ਪ੍ਰਬਲਤਾ ਵਿਖਾਉਂਦਾ ਹੈ ਭਾਈ ਗੁਰੂ ਚਰਨਾਂ ਦਾ ਆਸਰਾ ਤੱਕਦਿਆਂ ਹੋਇਆਂ ਵੀ ਬੰਦਾ ਮੋਹ 'ਚ ਪੈ ਕੇ ਪਾਪ ਕਰਨ ਤੋਂ ਨਹੀਂ ਟਲਦਾ। ਸਿਰਫ ਮੋਹ ਕਰਕੇ ਉਹਨੂੰ ਪਤਾ ਭਾਈ ਗੁਰੂ ਤੋਂ ਵੱਡਾ ਕੋਈ ਨਹੀਂ, ਆਸਰਾ ਮਹਾਰਾਜ ਦਾ ਹੀ ਲੈਣਾ। ਪਰ ਮੋਹ ਦੀ ਸਾਧ ਸੰਗਤ ਡੋਰੀ ਵਿੱਚ ਵੱਧਾ, ਪਾਪ ਕਰਨ ਤੋਂ ਹਟਦਾ ਨਹੀਂ। ਸਿਰਫ ਮੋਹ ਕਰਕੇ ਆਪਣਿਆਂ ਨੂੰ ਆਪਣੇ ਸਮਝ ਕੇ ਦੂਸਰੇ ਨੂੰ ਬਗਾਨਾ ਜਾਣ ਕੇ ਸਾਧ ਸੰਗਤ ਫਿਰ ਦੁੱਖ ਦੇਣ ਦਾ ਯਤਨ ਕਰਦਾ ਤੇ ਉਹ ਪਾਪ ਹੈ। ਜੇ ਬਰਾਗ ਮਨ 'ਚ ਆ ਜਾਵੇਗਾ ਫਿਰ ਸਾਧ ਸੰਗਤ ਜ਼ਰੂਰ ਮੋਹ ਦੀ ਤੰਦ ਟੁੱਟੇਗੀ ਤੇ ਮੋਹ ਤੋਂ ਨਿਰਲੇਪ ਹੋ ਕੇ ਬੰਦਾ ਸਾਧ ਸੰਗਤ ਫਿਰ ਸਮਝ ਲਓ ਆਪਣੇ ਜਨਮ ਨੂੰ ਸਫਲਾ ਕਰ ਸਕਦਾ। ਇਸੇ ਲਈ ਬਰਾਗਮਈ ਬਾਣੀ ਗੁਰੂ ਤੇਗ ਬਹਾਦਰ ਜੀ ਦੀ, ਉਹਦੇ ਵੱਲੇ ਵਿਦਵਾਨ ਨੇ ਇਸ਼ਾਰਾ ਕੀਤਾ ਵੀ ਭੋਗ ਦੇ ਸਲੋਕ ਆਣ ਕੇ ਸੁਣ ਲਏ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਸਾਰਾ ਬਰਾਗ ਹੀ ਆ ਭਾਈ, ਜਨਮ ਸਾਰਾ ਵਿਅਰਥ ਚੱਲਿਆ ਚੱਲਿਆ, ਪਰਮੇਸ਼ਰ ਦੇ ਗੁਣ ਕੋਈ ਨਹੀਂ ਗਾਏ। ਤੇ ਬਰਾਗ ਸਾਧ ਸੰਗਤ ਉਵੇਂ ਹੋਰ ਥਾਵਾਂ ਤੇ ਵੀ ਆ ਜਾਂਦਾ। ਚਲੋ ਬਾਣੀ ਸੁਣ ਕੇ ਕਿਸੇ ਨੂੰ ਬਰਾਗ ਆਵੇ ਤਾਂ ਉਹਦੇ ਵੱਡੇ ਭਾਗ। ਵਿਦਵਾਨਾਂ ਨੇ ਆਖਿਆ ਸਾਧ ਸੰਗਤ ਜੀ ਦੋ ਤਿੰਨ ਥਾਵਾਂ ਐਸੀਆਂ ਹੁੰਦੀਆਂ ਜਿੱਥੇ ਬੰਦੇ ਨੂੰ ਜਾ ਕੇ ਬਿਲਕੁਲ ਬਰਾਗ ਆ ਜਾਂਦਾ, ਸੰਸਾਰ ਉਹਨੂੰ ਝੂਠਾ ਝੂਠਾ ਲੱਗਣ ਲੱਗਦਾ ਥੋੜੀ ਦੇਰ ਲਈ। ਉਹ ਕਿਹੜੀਆਂ ਨੇ? ਕਹਿੰਦੇ ਤਿੰਨ ਥਾਵਾਂ ਐਸੀਆਂ ਜਿੱਥੇ ਜਾ ਕੇ ਬੰਦੇ ਨੂੰ ਬਰਾਗ ਆਵੇ। ਇੱਕ ਤੇ ਸਾਧ ਸੰਗਤ ਵਿਦਵਾਨਾਂ ਨੇ ਲਿਖਿਆ ਹੌਸਪੀਟਲ, ਉੱਥੇ ਜਾ ਕੇ ਬੰਦੇ ਦੇ ਮਨ ਨੂੰ ਬਰਾਗ ਆ ਜਾਂਦਾ ਜਦੋਂ ਦੁਖੀ ਲੋਕਾਂ ਨੂੰ ਵੇਂਹਦਾ, ਬੜੇ ਬੜੇ ਦੁਖੀ ਲੋਕ, ਤਰ੍ਹਾਂ ਤਰ੍ਹਾਂ ਕਰ ਉੱਠਦਾ ਬੰਦੇ ਦਾ ਮਨ ਉਦੋਂ ਸਾਧ ਸੰਗਤ ਇੱਕ ਵਾਰੀ ਭਾਈ ਮਹਾਰਾਜ ਇਹਨਾਂ ਰੋਗਾਂ ਤੋਂ ਬਚਾਵੀਂ, ਕੀ ਜ਼ਿੰਦਗੀ ਆ, ਸਾਹ ਤੇ ਚੱਲਦਾ ਪਰ ਦੁਨੀਆਂ ਦਾ ਸੁੱਖ ਕੋਈ ਨਹੀਂ। ਉੱਥੇ ਸਾਧ ਸੰਗਤ ਦੁਖੀ ਵੇਖ ਕੇ ਬੰਦੇ ਦੇ ਮਨ ਨੂੰ ਬਰਾਗ ਆਉਂਦਾ। ਦੂਸਰਾ ਉਦੋਂ ਆਉਂਦਾ ਜਦੋਂ ਸਾਧ ਸੰਗਤ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਫਿਰ ਉਹਦੀ ਡੈੱਡ ਬਾਡੀ ਦੇ ਨਾਲ ਜਦੋਂ ਬੰਦਾ ਜਾਂਦਾ, ਜਦੋਂ ਸ਼ਮਸ਼ਾਨ ਘਾਟ ਵਿੱਚ ਜਾਵੇਗਾ ਉਦੋਂ ਇੱਕ ਵਾਰੀ ਰੱਬ ਦਾ ਜ਼ਰੂਰ ਚੇਤਾ ਆ ਜਾਵੇਗਾ ਭਾਈ ਇਹ ਤੇ ਭਾਣਾ ਸਾਰਿਆਂ ਤੇ ਵਾਪਰਨਾ, ਇਹਦੇ ਤੋਂ ਤਾਂ ਕੋਈ ਬਚ ਨਹੀਂ ਸਕਦਾ, ਇਹ ਵਾਰੀ ਸਾਰਿਆਂ ਦੀ ਆਵੇਗੀ। ਥੋੜ੍ਹੀ ਦੇਰ ਲਈ ਸਾਧ ਸੰਗਤ ਫਿਰ ਉਹਦੇ ਮਨ 'ਚ ਬਰਾਗ ਆਉਂਦਾ ਭਾਈ ਇਹ ਪਾਪ ਛੱਡ ਦੇਣੇ ਚਾਹੀਦੇ ਹੈ, ਥੋੜ੍ਹਾ ਬਹੁਤਾ ਰੱਬ ਨੂੰ ਚੇਤੇ ਰੱਖਣਾ ਚਾਹੀਦਾ। ਤੇ ਤੀਸਰਾ ਸਾਧ ਸੰਗਤ ਫਿਰ ਬਰਾਗ ਵਾਲਾ ਥਾਂ ਹੈ ਸਤ ਸੰਗਤ। ਇੱਥੇ ਆਣ ਕੇ ਸੰਗਤ ਵਿੱਚ ਜਿਹੜਾ ਸਾਧ ਸੰਗਤ ਫਿਰ ਆਪਣੇ ਜੀਵਨ ਦੀ ਅਸਲੀਅਤ ਦੇ ਬਾਬਤ ਸੁਣੇਗਾ ਉਹਦੇ ਮਨ 'ਚ ਜ਼ਰੂਰ ਬਰਾਗ ਆ ਜਾਵੇਗਾ ਵੀ ਮਹਾਰਾਜ ਨੇ ਆਖਿਆ ਕੀ ਹੈ ਤੇ ਮੈਂ ਕਰਦਾ ਕੀ ਹਾਂ, ਜੀਵਨ ਸੇਧ ਸਾਡੇ ਲਈ ਦਿੱਤੀ ਕੀ, ਉਹ ਗੁਰਮੁਖਾਂ ਵਾਲਾ ਗਾਡੀ ਰਾਹ ਮਹਾਰਾਜ ਨੇ ਦੱਸਿਆ ਕਿਹੜਾ ਤੇ ਮੈਂ ਕਿਹੜੇ ਤੇ ਪਿਆ। ਜਦੋਂ ਆਪਣੇ ਸਾਧ ਸੰਗਤ ਅਸਲੇ ਦਾ ਪਤਾ ਲੱਗਦਾ ਫਿਰ ਬੰਦੇ ਦੇ ਮਨ 'ਚ ਬਰਾਗ ਆ ਜਾਂਦਾ। ਪਰ ਇਹਦੇ ਨਾਲ ਇੱਕ ਗੱਲ ਹੋਰ ਵੀ ਵਿਦਵਾਨ ਨੇ ਲਿਖੀ, ਉਹ ਕਹਿੰਦਾ ਇਹ ਤੇ ਤਿੰਨੇ ਥਾਵਾਂ ਹੈ ਨਾ ਬਰਾਗ ਵਾਲੀਆਂ, ਪਰ ਇਹਨਾਂ ਤਿੰਨਾਂ ਥਾਵਾਂ ਤੇ ਆ ਕੇ ਵੀ ਸਾਧ ਸੰਗਤ ਕਈਆਂ ਨੂੰ ਬਰਾਗ ਨਹੀਂ ਆਉਂਦਾ, ਐਸੇ ਵੀ ਹੈ। ਪੁੱਛਿਆ ਵੀ ਉਹ ਕਿਹੜੇ ਹੈ, ਉਹ ਕਹਿੰਦਾ ਹਸਪਤਾਲ ਵਿੱਚ ਦੁਖੀ ਲੋਕਾਂ ਨੂੰ ਵੇਖ ਕੇ ਡਾਕਟਰਾਂ ਨੂੰ ਬਰਾਗ ਨਹੀਂ ਆਉਂਦਾ, ਉਹਨਾਂ ਦੇ ਹੱਥਾਂ ਵਿੱਚ ਹਜ਼ਾਰਾਂ ਲੋਕ ਦੁਖੀ ਆਉਂਦੇ ਤੇ ਮਰ ਜਾਂਦੇ ਚਲੇ ਜਾਂਦੇ ਆ, ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਥੋੜਾ ਬਹੁਤਾ ਮਾੜਾ ਮੋਟਾ ਆ ਜੇ ਮਨ ਤੇ ਸਾਧ ਸੰਗਤ ਘੜੀ ਦੋ ਘੜੀ ਲਈ ਪਵੇ, ਪਰ ਨਹੀਂ ਤੇ ਉਹ ਬਹੁਤੀ ਪਰਵਾਹ ਨਹੀਂ ਕਰਦੇ, ਉਹਨੂੰ ਨਹੀਂ ਆਉਂਦਾ ਲੋਕਾਂ ਨੂੰ ਦੁਖੀ ਵੇਖ ਕੇ, ਕਿਉਂਕਿ ਉਹ ਰੋਜ਼ ਹੀ ਦੁਖੀ ਲੋਕ, ਉਹ ਯੂਜ਼ ਟੂ ਹੋ ਗਿਆ ਲੋਕਾਂ ਨੂੰ ਵੇਖਣ ਲਈ, ਦੁਖੀਆਂ 'ਚ ਹੀ ਰਹਿੰਦਾ, ਉਹਨਾਂ ਵਿੱਚ ਰਹਿ ਕੇ ਵੀ ਕਹਿੰਦੇ ਉਹਨੂੰ ਬਰਾਗ ਨਹੀਂ ਆਉਂਦਾ। ਤੇ ਸ਼ਮਸ਼ਾਨ ਘਾਟ ਵਿੱਚ ਸਾਧ ਸੰਗਤ ਕਹਿੰਦੇ ਉਹਨੂੰ ਬਰਾਗ ਨਹੀਂ ਆਉਂਦਾ ਜਿਹੜਾ ਉੱਥੇ ਲੱਕੜੀਆਂ ਵੇਚਦਾ। ਕਿਉਂਕਿ ਉਹਦੀਆਂ ਲੱਕੜੀਆਂ ਵਿਕਣਗੀਆਂ ਹੀ ਤਾਂ ਜੇ ਕੋਈ ਮੁਰਦਾ ਆਵੇਗਾ ਤੇ ਉਹ ਬਰਾਕ ਕਰਨ ਲੱਗ ਪਵੇ, ਫਿਰ ਆਪਣੀ ਦੁਕਾਨ ਕਿੱਥੋਂ ਚਲਾਵੇ? ਉਹਨੂੰ ਕਦੇ ਬਰਾਕ ਨਹੀਂ, ਉੱਥੇ ਵੀ ਆਇਆ। ਤੇ ਸੱਤ ਸੰਗਤ ਵਿੱਚ ਸਾਧ ਸੰਗਤ ਮੈਨੂੰ ਮਾਫ ਕਰਿਓ, ਵਿਦਵਾਨਾਂ ਨੇ ਲਿਖਿਆ ਕਹਿੰਦੇ ਪ੍ਰਬੰਧਕਾਂ ਨੂੰ ਕਦੇ ਬਰਾਗ ਨਹੀਂ ਜੀ ਆਇਆ। ਸੰਗਤ ਆਣ ਕੇ ਇੱਥੋਂ ਬਰਾਗ ਧਾਰਨ ਕਰਕੇ ਆਪਣਾ ਜਨਮ ਸਫਲਾ ਕਰ ਲੈਂਦੀ ਹੈ, ਪਰ ਕਹਿੰਦੇ ਪ੍ਰਬੰਧਕ ਪਹਿਲੀ ਗੱਲ ਤਾਂ ਉਹਨਾਂ ਨੇ ਆਣ ਕੇ ਬੈਠਣਾ ਕੋਈ ਨਹੀਂ ਸੱਤ ਸੰਗਤ ਚ, ਜੇ ਚੰਗੇ ਹੋਣ ਬੈਠਣ ਤੇ ਫਿਰ ਇਹ ਹੀ ਚਿੰਤਾ ਮਾਰੀ ਜਾਣੀ ਭਾਈ ਹਵਾ ਆਣ ਕੇ ਟੈਂਟ ਨਾ ਉੱਡ ਜਾਵੇ, ਫਲਾਣੇ ਥਾਂ ਤੇ ਪਰਾਲੀ ਵਿਛਾਉਣ ਵਾਲੀ ਕਿਤੇ ਬੱਤੀ ਨਾ ਚਲੀ ਜਾਵੇ, ਜਨਰੇਟਰ ਕਰਾਉਣ ਚਲਾਊਗਾ, ਸੰਗਤ ਦੇ ਜੋੜੇ ਕਿੱਥੇ ਰੱਖਣੇ ਆ, ਪਾਣੀ ਵਾਲਾ ਮੇਜ ਹੀ ਨਾ ਉਲਟ ਜਾਵੇ ਕਿਤੇ। ਕਹਿੰਦੇ ਉਹਨਾਂ ਦਾ ਧਿਆਨ ਤੇ ਵਿਚਾਰਿਆਂ ਦਾ ਉੱਥੇ ਰਹਿੰਦਾ, ਉਹਨਾਂ ਗੁਰੂ ਦੀ ਗੱਲ ਤਾਂ ਸੁਣਨੀ ਨਹੀਂ ਤੇ ਫਿਰ ਬਰਾਗ ਕਿੱਥੋਂ ਆ ਜਾਵੇ। ਇਸ ਕਰਕੇ ਵਿਦਵਾਨ ਨੇ ਆਖਿਆ ਭਾਈ ਸਾਰੋ ਜੋ ਨਾ ਸੁਣਿਓ ਜਾਏ, ਆਏ ਸੁਣੇ ਭੋਗ ਕੋ। ਭੋਗ ਦੇ ਸਲੋਕ ਸਾਧ ਸੰਗਤ ਬਰਾਗਮਈ ਆ। ਬੰਦੇ ਦੇ ਮਨ ਚ ਬਰਾਗ ਆਵੇ ਤੇ ਫਿਰ ਸੰਸਾਰ ਨਾਲੋਂ ਸਾਧ ਸੰਗਤ ਉਹਦਾ ਥੋੜਾ ਜਿਹਾ ਨਾਤਾ ਟੁੱਟਦਾ। ਇਹ ਬਰਾਗ ਵਾਲਿਆਂ ਇੱਕ ਬਰਾਗੀ ਫਿਰਕਾ ਵੀ ਚੱਲਦਾ ਸਾਧ ਸੰਗਤ ਹਿੰਦੁਸਤਾਨ ਦੀ ਧਰਤੀ ਤੇ, ਬਰਾਗੀ ਸਾਧੂ ਹੀ ਉਹਨਾਂ ਨੂੰ ਕਹਿੰਦੇ ਆ। ਉਵੇਂ ਸਾਧੂਆਂ ਸਾਰਿਆਂ ਦੇ ਸਾਧ ਸੰਗਤ ਆਪੋ ਆਪਣੇ ਕੱਪੜੇ ਆਪੋ ਆਪਣੀ ਵਰਦੀ ਹੁੰਦੀ ਹੈ, ਇਵੇਂ ਉਹਨਾਂ ਬਰਾਗੀਆਂ ਦੀ ਵੀ ਹੈ। ਤੇ ਵਿਸ਼ੇਸ਼ ਕਰਕੇ ਸਾਧੂਆਂ ਵਾਲਾ ਲਿਬਾਸ ਜਿਹੜੇ ਲੋਕ ਪਾਉਂਦੇ ਸਾਧ ਸੰਗਤ, ਉਹ ਜਾਣਿਆ ਜਾਂਦਾ ਵੀ ਇਹਨਾਂ ਦਾ ਦੁਨੀਆਂ ਵੱਲੋਂ ਕੁਝ ਨਾ ਕੁਝ ਮੋਹ ਟੁੱਟਾ, ਕੁਝ ਇਹਨਾਂ ਦੇ ਮਨ ਚ ਬਰਾਗ ਹੈ, ਤਾਂ ਹੀ ਇਹ ਸਾਰੇ ਸੁੱਖ ਛੱਡ ਕੇ ਤੁਰੇ ਫਿਰਦੇ। ਕੋਈ ਜੰਗਲਾਂ ਚ ਤੁਰਿਆ ਫਿਰਦਾ, ਕੋਈ ਪਹਾੜਾਂ ਉੱਤੇ ਸਾਧ ਸੰਗਤ ਚੜਿਆ ਫਿਰਦਾ, ਕੋਈ ਗ੍ਰਸਤ ਵੱਲੋਂ ਮੂੰਹ ਮੋੜੀ, ਕਿਸੇ ਨੇ ਪ੍ਰਸ਼ਾਦਾ ਛੱਗਿਆ, ਕੋਈ ਨੰਗੇ ਪੈਰੀ ਤੁਰਿਆ ਫਿਰਦਾ, ਕੋਈ ਕੱਪੜੇ ਹੀ ਨਹੀਂ ਪਾਉਂਦਾ, ਕਿਸੇ ਨੇ ਜਟਾਵਾਂ ਰੱਖੀਆਂ। ਭਈ ਇਹ ਇੰਨਾ ਦੁੱਖ ਕਿਉਂ ਚੱਲਦੇ ਆ? ਇਸੇ ਕਰਕੇ ਭਈ ਇਹਨਾਂ ਨੇ ਬਰਾਗ ਕੁਝ ਨਾ ਕੁਝ ਧਾਰਨ ਕੀਤਾ, ਸੰਸਾਰ ਨਾਲ ਉਹਨਾਂ ਦਾ ਕੁਝ ਮੋਹ ਟੁੱਟਾ। ਪਰ ਸਾਰਿਆਂ ਦਾ ਨਹੀਂ ਸਾਧ ਸੰਗਤ ਟੁੱਟਾ ਹੁੰਦਾ। ਕਈ ਵਾਰੀ ਕੁਝ ਲੋਕ ਉਹਨਾਂ ਦੇ ਨਾਂ ਤੇ ਉਹੋ ਜਿਹੇ ਕੱਪੜੇ ਪਾ ਕੇ ਸਾਧ ਸੰਗਤ ਆਪਣਾ ਤੋਰੀ ਫੁਲਕਾ ਵੀ ਚਲਾਉਂਦੇ, ਜਿਨ੍ਹਾਂ ਕੱਪੜਿਆਂ ਦਾ ਕਦੀ ਸਤਿਕਾਰ ਹੋਣ ਲੱਗ ਪਵੇ, ਉਵੇਂ ਸਾਧੂਆਂ ਦੇ ਸਾਰਿਆਂ ਦੇ ਫਿਰਕੇ ਵੱਖੋ ਵੱਖਰੇ ਕੱਪੜੇ ਪਾਉਂਦੇ ਆ। ਪਰ ਕਈ ਵਾਰੀ ਸਾਧ ਸੰਗਤ ਬੰਦੇ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ, ਕੱਪੜੇ ਉਹੋ ਜਿਹੇ ਪਾ ਲੈਂਦਾ ਜਿਹਦੇ ਨਾਲ ਲੋਕਾਂ ਵਿੱਚ ਕੁਝ ਸਤਿਕਾਰ ਮਾਣ ਬਣ ਜਾਵੇ, ਕੁਝ ਪੂਜਾ ਪ੍ਰਤਿਸ਼ਠਾ, ਕੁਝ ਸਾਧ ਸੰਗਤ ਥੋੜਾ ਜਿਹਾ ਸੌਖਾ ਕੰਮ। ਉਵੇਂ ਸਾਰਾ ਕੁਝ ਕੱਪੜਿਆਂ 'ਚ ਨਹੀਂ ਹੁੰਦਾ ਤੇ ਸਾਰਾ ਕੁਝ ਕੱਪੜਿਆਂ ਤੋਂ ਬਾਹਰ ਵੀ ਨਹੀਂ ਹੈ। ਉਂਝ ਜਿਹੜੇ ਵਿਸ਼ੇਸ਼ ਕੱਪੜੇ ਸਾਧੂ ਮਹਾਤਮਾ ਪਾਉਂਦੇ ਆ, ਉਹਨਾਂ ਵਿੱਚ ਉਂਝ ਕੁਝ ਗੁਣ ਹੈ ਨਾ, ਜੇ ਉਹਨਾਂ ਦਾ ਸਤਿਕਾਰ ਬਣਿਆ, ਜੇ ਕੋਈ ਸਾਧ ਸੰਗਤ ਉਹਨਾਂ ਵਾਲੇ ਕੱਪੜੇ ਪਾ ਕੇ ਆਪਣੀ ਪੂਜਾ ਕਰਾਉਂਦਾ, ਤੇ ਇਹਦਾ ਮਤਲਬ ਭਾਈ ਕੱਪੜਿਆਂ ਦਾ ਸਤਿਕਾਰ ਇਹਨਾਂ ਦਾ ਕਦੀ ਸੀ, ਕਦੀ ਕਿਸੇ ਨੇ ਇਹ ਕੱਪੜੇ ਪਾ ਕੇ ਜ਼ਰੂਰ ਬੰਦਗੀ ਕੀਤੀ ਹੋਵੇਗੀ, ਰੱਬ ਨੂੰ ਧਿਆਇਆ ਹੋਵੇਗਾ, ਤਾਂ ਉਹਨਾਂ ਕੱਪੜਿਆਂ ਦਾ ਸਤਿਕਾਰ ਲੋਕਾਂ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹੋ ਜਿਹੇ ਕੱਪੜੇ ਪਾ ਕੇ ਬੰਦਾ ਆਪਣੇ ਆਪ ਨੂੰ ਮੱਥੇ ਟਿਕਾਉਣ ਲੱਗ ਪੈਂਦਾ, ਅੰਦਰ ਭਾਵਾਂ ਕੁਝ ਨਾ ਹੋਵੇ। ਉਹਨਾਂ ਕੱਪੜਿਆਂ ਵਿੱਚ ਉਵੇਂ ਹੈ ਕੁਝ ਨਹੀਂ। ਜਿਵੇਂ ਕਹਿੰਦੇ ਇੱਕ ਵਾਰੀ ਇੱਕ ਫਕੀਰ ਸਾਧ ਸੰਗਤ ਕਾਲੇ ਰੰਗ ਦੇ ਕੱਪੜੇ ਪਾ ਕੇ ਤੁਰਿਆ ਜਾਵੇ, ਸਿਰ ਤੇ ਵੀ ਕਾਲਾ ਹੀ ਬੱਧਾ, ਗਲ ਚ ਵੀ ਕਾਲਾ ਹੀ ਚੋਲਾ ਪਾਇਆ, ਜਿਹੜਾ ਕੱਪੜਾ ਪਰਨਾ ਸੀ ਮੋਢੇ ਉੱਤੇ ਲੋਈ ਉਹ ਵੀ ਕਾਲੇ ਹੀ ਰੰਗ ਦੀ, ਕਿਉਂਕਿ ਆਮ ਤੌਰ ਤੇ ਸਾਧ ਸੰਗਤ ਜਿਹੜੇ ਮੁਸਲਮਾਨ ਫਕੀਰ ਨੇ ਉਹ ਕਾਲਾ ਪਾਉਂਦੇ ਆ। ਕਈ ਸਾਧੂ ਗੇਰੂਏ ਰੰਗ ਦੇ ਪਾਉਂਦੇ ਆ, ਕਈ ਚਿੱਟੇ ਰੰਗ ਦੇ ਪਾਉਂਦੇ ਆ, ਆਪੋ ਆਪਣਾ ਸਾਧ ਸੰਗਤ ਉਹਨਾਂ ਦਾ ਹੁੰਦਾ ਲਿਬਾਸ। ਤੇ ਹੁਣ ਲਿਬਾਸ ਵੇਖ ਕੇ ਆਪਾਂ ਕਈ ਵਾਰ ਅਗਲੇ ਦੀ ਨਿੰਦਿਆ ਕਰ ਦਿੰਦੇ ਹਾਂ, ਹੋ ਸਕ ਅੰਦਰਲੀ ਗਤੀ ਦਾ ਆਪਾਂ ਨੂੰ ਪਤਾ ਨਹੀਂ ਕਿਹਦੀ ਕਿੱਦਾਂ ਦੀ ਹੈ। ਲਿਬਾਸ ਵੇਖ ਕੇ ਆਪਾਂ ਕਈ ਵਾਰੀ ਉਹਦੇ ਕੱਪੜੇ ਸਾਰੇ ਧੋ ਦੇਣੇ, ਧੁੱਪੇ ਬੈਠਿਆਂ ਨੇ, ਇਹ ਆਪਣੀ ਆਦਤ ਹੁੰਦੀ। ਤੇ ਲਿਬਾਸ ਹੀ ਸਾਧ ਸੰਗਤ ਕਈ ਉਹ ਲੋਕ ਪਾ ਲੈਂਦੇ ਜਿਨ੍ਹਾਂ 'ਚ ਇੱਕ ਸ਼ੁੱਭ ਗੁਣ ਨਹੀਂ ਹੁੰਦਾ, ਪਰ ਕੱਪੜੇ ਉਦਾਂ ਦੇ ਪਾ ਕੇ ਆਪਣਾ ਕੰਮ ਚਲਾਈ ਜਾਂਦੇ ਆ। ਉਹ ਤਾਂ ਚੱਲ ਜਾਂਦਾ ਵੀ ਕਦੀ ਉਹ ਕੱਪੜੇ ਪਾ ਕੇ ਕਿਸੇ ਰੱਬ ਦੇ ਪਿਆਰੇ ਨੇ ਸਾਧ ਸੰਗਤ ਭਗਤੀ ਕੀਤੀ ਹੈ, ਇਸ ਕਰਕੇ ਉਹ ਨਿਸ਼ਾਨੀ ਬਣ ਗਈ ਵੀ ਭਗਤਾਂ ਦੀ ਆਹ ਨਿਸ਼ਾਨੀ ਹੁੰਦੀ ਹੈ। ਉਸ ਨਿਸ਼ਾਨੀ ਦਾ ਮਨਾਂ 'ਚ ਸਤਿਕਾਰ ਵਸਿਆ ਹੋਣ ਕਰਕੇ ਸਾਧ ਸੰਗਤ ਲੋਕ ਕਈ ਠੱਗ ਵੀ ਉਹੋ ਜਿਹੇ ਕੱਪੜੇ ਪਾ ਕੇ ਆਪਣਾ ਚਲਾਈ ਜਾਂਦੇ ਕੰਮ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਕੱਪੜਿਆਂ 'ਚ ਕੁਝ ਵੀ ਨਹੀਂ ਹੈ। ਉਹਨਾਂ ਕੱਪੜਿਆਂ ਨੂੰ ਪਾ ਕੇ ਕਦੀ ਕਿਸੇ ਨੇ ਘਾਲਣਾ ਘਾਲੀ ਹੈ ਤਾਂ ਸਤਿਕਾਰ ਬਣਿਆ। ਗੇਰੂਏ ਰੰਗ ਦੇ ਆਪਣੇ ਕੱਪੜੇ ਲੈ ਲਈਏ ਸਾਧ ਸੰਗਤ, ਬਹੁਤੇ ਮਹਾਤਮਾ ਇਹ ਲਾਲ ਜਿਹੇ ਰੰਗ ਦੇ ਕੱਪੜੇ ਪਾਉਂਦੇ, ਗੇਰੂਆ ਰੰਗ ਜਿਹਨੂੰ ਕਹਿੰਦੇ। ਉਹ ਇਸ ਕਰਕੇ ਹੈ, ਇਹ ਨਹੀਂ ਵੀ ਜਿਹਨੇ ਲਾਲ ਕੱਪੜੇ ਪਾ ਲਏ ਉਹ ਬ੍ਰਹਮ ਗਿਆਨੀ ਹੈ, ਜਾਂ ਕੱਪੜੇ ਪਾਇਆ ਉਹਨੂੰ ਕੋਈ ਆਤਮ ਗਿਆਨ ਹੋ ਜਾਣਾ। ਪਰ ਫਿਰ ਵੀ ਸਾਧ ਸੰਗਤ ਉਹਨੇ ਆਪਣੀ ਖੇਚਲ ਘਟਾਈ ਹੈ। ਉਹ ਗੇਰੂਏ ਰੰਗ ਦੇ ਕੱਪੜੇ ਪਾਵੇਗਾ ਛੇਤੀ ਗੰਦੇ ਨਹੀਂ ਲੱਗਣਗੇ। ਹੁਣ ਸਾਧੂ ਹੈ, ਉਹਨੇ ਬੰਦਗੀ ਕਰਨੀ ਹੈ, ਉਹ ਸਾਧ ਸੰਗਤ ਧੋ ਧੋ ਕੇ ਪ੍ਰੈਸ ਕਰਨ 'ਚ ਥੋੜਾ ਸਾਰਾ ਸਮਾਂ ਉਹਨੇ ਆਪਣਾ ਲਾ ਦੇਣਾ। ਇਸ ਕਰਕੇ ਵਿਸ਼ੇਸ਼ ਰੰਗ ਦੇ ਕੱਪੜੇ ਉਹਨੇ ਪਾ ਲਏ ਆ ਵੀ ਛੇਤੀ ਗੰਦੇ ਨਾ ਲੱਗਣ, ਬਹੁਤੀ ਖੇਚਲ ਨਾ ਪਵੇ, ਬਹੁਤਾ ਸਮਾਂ ਰੱਬ ਵੱਲੇ ਦਿੱਤਾ ਜਾਵੇ। ਕਹਿੰਦੇ ਨੇ ਉਹ ਕਾਲੇ ਕੱਪੜੇ ਪਾ ਕੇ ਤੁਰਿਆ ਜਾਵੇ ਰੱਬ ਦਾ ਪਿਆਰਾ ਕੋਈ। ਤੇ ਕਿਸੇ ਸ਼ੈਤਾਨ ਜੇ ਮਨ ਵਾਲੇ ਨੇ ਸਾਧ ਸੰਗਤ ਨੂੰ ਟਿਚਰ ਕੀਤੀ। ਕਾਲੇ ਕੱਪੜੇ ਉਵੇਂ ਸਾਧ ਸੰਗਤ ਉਦੋਂ ਬੰਦਾ ਪਾਉਂਦਾ ਜਦੋਂ ਕੋਈ ਸੋਗ ਦੀ, ਕੋਈ ਰੋਸ ਦੀ ਨਿਸ਼ਾਨੀ, ਜਿਵੇਂ ਰੋਸ ਮੁਜ਼ਾਹਰਾ ਕਰਨਾ ਹੋਵੇ ਤੇ ਕਾਲੇ ਕੱਪੜੇ ਪਾ ਲਈਦੇ ਆ, ਕਾਲੀਆਂ ਝੰਡੀਆਂ ਬੰਦੇ ਫੜ ਲੈਂਦੇ ਆ। ਉਹਨੇ ਕਾਲੇ ਕੱਪੜੇ ਸਾਧੂ ਨੇ ਪਾਏ ਤੇ ਬੰਦੇ ਨੇ ਵੇਖਿਆ ਵੀ ਇਹ ਕਾਲੇ ਕੱਪੜੇ ਪਾ ਕੇ ਉਦਾਂ ਹੀ ਟੌਹਰ ਬਣਾਈ ਫਿਰਦਾ ਵੀ ਪਤਾ ਨੀ ਇਹਦੇ ਵਿੱਚ ਹੈ ਕੁਝ ਕਿ ਨਹੀਂ ਹੈ, ਚਲੋ ਦੇਖ ਲੈਂਦੇ ਹਾਂ। ਉਹਨੇ ਉਹਨੂੰ ਸਾਧ ਸੰਗਤ ਇੱਕ ਸਵਾਲ ਕੀਤਾ, ਕਹਿੰਦਾ ਬਾਬਾ ਤੂੰ ਕਾਲੇ ਕੱਪੜੇ ਪਾਈ ਫਿਰਦਾ ਤੇਰਾ ਮਰ ਗਿਆ ਕੋਈ? ਕਿਉਂਕਿ ਕਾਲੇ ਕੱਪੜੇ ਤੇ ਸੋਗ ਦੀ ਨਿਸ਼ਾਨੀ। ਬਾਬਾ ਚੁੱਪ ਕੀਤਾ ਰਿਹਾ। ਉਹਨੇ ਕਿਹਾ ਬਾਬਾ ਮੈਂ ਤੈਨੂੰ ਪੁੱਛਿਆ ਵੀ ਮਰ ਗਿਆ ਕੋਈ ਤੇਰਾ? ਸਿਰ ਤੋਂ ਪੈਰਾਂ ਤੱਕ ਕਾਲੇ ਹੀ ਪਾਏ ਤੂੰ। ਉਹਨੇ ਬਾਬੇ ਨੇ ਬੜੇ ਹੌਸਲੇ ਨਾਲ ਜਵਾਬ ਦਿੱਤਾ, ਕਹਿੰਦਾ ਹਾਂ ਭਾਈ ਜਵਾਨਾ ਮਰ ਗਿਆ ਤੇ ਇੱਕ ਨਹੀਂ ਮਰਿਆ, ਉਹ ਕਹਿੰਦਾ ਵੀ ਪੰਜੇ ਹੀ ਮਰ ਗਏ, ਪੰਜੇ ਹੀ, ਇਸ ਕਰਕੇ ਮੈਂ ਕਾਲੇ ਪਾਏ। ਉਹਨੇ ਮਨ ਚ ਸੋਚਿਆ ਵੀ ਬਾਬੇ ਨੇ ਤਾਂ ਪੈਰ ਨਹੀਂ ਲੱਗਣ ਦਿੱਤੇ, ਭਾਈ ਐਡੀ ਤਕੜੀ ਗਾਪੇ ਨੇ ਉਤੋਂ ਦੀ ਲਿਆ ਕੇ ਮਾਰੀ ਵੀ ਪੰਜੇ ਹੀ ਮਰ ਗਏ, ਵੀ ਸੌਖਾ ਹੀ ਕੰਮ ਆ, ਪੰਜੇ ਕਿਸੇ ਦੇ ਮਰ ਜਾਣ? ਇਹਨਾਂ ਨੂੰ ਮਾਰਦੇ ਮਾਰਦੇ ਤੇ ਰਿਸ਼ੀ ਮੁਨੀ ਚਲੇ ਗਏ ਸੰਸਾਰ ਤੋਂ ਤੇ ਕਿਸੇ ਦੇ ਮਰੇ ਹੀ ਨਹੀਂ ਇਹ ਅੱਜ ਤੱਕ। ਭਾਈ ਇਹਨੇ ਏਡੀ ਤਕੜੀ ਗੱਪ, ਮਨ ਚ ਸੋਚਦਾ ਚਲੋ ਮੇਰਾ ਕਿਹੜਾ ਮੁੱਲ ਲੱਗਣਾ ਵੀ ਆਪਾਂ ਪਰਖ ਕਰਕੇ ਵੇਖ ਲੈਂਦੇ ਹਾਂ ਵੀ ਬਾਬੇ ਨੇ ਝੂਠ ਬੋਲਿਆ ਕਿ ਜਾਂ ਵਾਕਿਆ ਹੀ ਪੰਜੇ ਮਰ ਗਏ ਆ। ਮਨ ਚ ਫੈਸਲਾ ਕਰਕੇ ਤੇ ਸਾਧ ਸੰਗਤ ਉਹਨੇ ਬਾਬੇ ਅੱਗੇ ਹੱਥ ਜੋੜਿਆ, ਆਖਿਆ ਮਹਾਰਾਜ ਜੀ ਮੇਰੇ ਕੋਲ ਗਲਤੀ ਹੋਈ, ਮੈਂ ਤੁਹਾਨੂੰ ਪੁੱਠਾ ਬਚਨ ਬੋਲ ਬੈਠਾ, ਭਾਈ ਮੈਨੂੰ ਬੜੀ ਖੁਸ਼ੀ ਹੋਈ ਵੀ ਤੁਹਾਡੇ ਪੰਜੇ ਹੀ ਮਰ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੁਸੀਂ ਪੰਜਾਂ ਨੂੰ ਮਾਰ ਲਿਆ, ਇਹੋ ਜਿਹਾ ਸਾਧੂ ਤੇ ਮੈਂ ਲੱਭਦਾ ਫਿਰਦਾ ਭਾਜੀ ਨੇ ਪੰਜਾਂ ਨੂੰ ਮਾਰਿਆ ਹੋਵੇ ਤੇ ਇਉਂ ਕਰੋ ਮੇਰੀ ਬੇਨਤੀ ਵੀ ਆਓ ਮੇਰੇ ਘਰ ਵੀ ਚਰਨ ਪਾਓ ਤੇ ਪ੍ਰਸ਼ਾਦਾ ਛਕੋ, ਆਓ ਚੱਲੀਏ। ਉਹ ਮਹਾਤਮਾ ਸਾਧ ਸੰਗਤ ਉਹਦੇ ਨਾਲ ਤੁਰ ਪਏ, ਘਰੇ ਗਏ, ਚਾਦਰ ਵਿਛਾਈ ਉੱਤੇ ਬਿਠਾਲ ਦਿੱਤਾ। ਜਦੋਂ ਬਾਬਾ ਜੀ ਚੌਂਕੜੀ ਮਾਰ ਕੇ ਬਹਿ ਗਏ ਤੇ ਉਹ ਕਹਿੰਦੇ ਗੱਲ ਸੁਣ ਭਾਈ, ਚੰਗਾ ਭਲਾ ਤੂੰ ਹਟਾ ਕੱਟਾਂ, ਕੋਈ ਤੈਨੂੰ ਬਿਮਾਰੀ ਨਹੀਂ ਰੋਗ ਨਹੀਂ, ਸੋਹਣਾ ਤੇਰਾ ਸਰੀਰ, ਇੱਕ ਵਾਰ ਮੈਂ ਆਖਿਆ ਪ੍ਰਸ਼ਾਦਾ ਛਕਣ ਚੱਲੀਏ ਤੇ ਨਾਲ ਆ ਗਿਆ, ਏਡਾ ਬਸ਼ਰਮ, ਭਾਈ ਤੇਰੇ ਕੋਲ ਕੰਮ ਕਰਕੇ ਨਹੀਂ ਰੋਟੀ ਖਾਧੀ ਜਾਂਦੀ, ਚੱਲ ਉੱਠ ਇੱਥੋਂ। ਬਾਬਾ ਉੱਠ ਕੇ ਤੁਰ ਪਿਆ ਸਾਧ ਸੰਗਤ। ਜਦੋਂ ਮਹੀਨਾ ਕੁ ਲੰਘਿਆ ਤੇ ਫੇਰ ਚਲੇ ਗਿਆ, ਫਿਰ ਜਾ ਕਹਿੰਦਾ ਵੀ ਬਾਬਾ ਜੀ ਮੈਨੂੰ ਮਾਫ਼ ਕਰਿਓ ਵੀ ਮੈਨੂੰ ਪਤਾ ਨਹੀਂ ਘਰ ਜਾ ਕੇ ਕੀ ਹੋਇਆ, ਮੈਂ ਇੱਦਾਂ ਕਹਿਣਾ ਨਹੀਂ ਸੀ ਅਸਲ ਵਿੱਚ, ਮੇਰੇ ਕੋਲ ਗਲਤੀ ਹੋਈ ਵੀ ਚਲੋ ਤੁਸੀਂ, ਮੈਂ ਮਾਫ਼ੀ ਮੰਗਣ ਵਾਸਤੇ ਆਇਆ ਵੀ ਆਓ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਉਹ ਕਹਿੰਦੇ ਚੱਲ ਚੱਲੀਏ, ਆ ਗਏ, ਉੱਦਾਂ ਹੀ ਚਾਦਰ ਵਿਛਾਈ, ਫਿਰ ਬਿਠਾਲ ਲਿਆ ਤੇ ਕਹਿੰਦਾ ਵੀ ਬੰਦੇ ਨਾਲ ਇੱਕ ਵਾਰੀ ਕਰੀਏ ਤੇ ਉਹਨੂੰ ਲੱਗ ਜਾਂਦੀ ਹੈ, ਭਾਈ ਤੂੰ ਐਡਾ ਢੀਠ, ਮੈਂ ਉਦਣ ਤੇਰੀ ਬੇਇੱਜ਼ਤੀ ਕਰਕੇ ਘਰੋਂ ਕੱਢਿਆ ਤੇ ਤੂੰ ਫੇਰ ਆਣ ਕੇ ਚੌਂਕੜਾ ਮਾਰ ਕੇ ਬਹਿ ਗਿਆ, ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਤੇਰੇ ਵਰਗਿਆਂ ਨੂੰ ਮੈਂ ਪ੍ਰਸ਼ਾਦਾ ਛਕਾਉਣਾ, ਚੱਲ ਭਾਜਾ। ਫੇਰ ਭਜਾਤਾ, ਬਾਬਾ ਚੁੱਪ ਕਰਕੇ ਉੱਠ ਕੇ ਚਲੇ ਗਿਆ। ਫਿਰ ਮਹੀਨਾ ਕੁ ਲੰਘਿਆ, ਫੇਰ ਜਾ ਕੇ ਬੇਨਤੀ ਕਰਤੀ, ਆਖਿਆ ਬਾਬਾ ਜੀ ਵੀ ਮੇਰੀ ਮੱਤ ਮਾਰੀ ਗਈ, ਮੈਂ ਮਾਫ਼ੀ ਮੰਗਦਾ ਤੁਹਾਡੇ ਕੋਲ ਵੀ ਆਓ ਪ੍ਰਸ਼ਾਦਾ ਛਕਾਉਣਾ ਤੁਹਾਨੂੰ। ਉਹ ਚੁੱਪ ਕਰਕੇ ਉੱਠ ਕੇ ਨਾਲ ਤੁਰ ਪਏ। ਜਦੋਂ ਨਾਲ ਆ ਕੇ ਤੁਰ ਪਏ, ਫੇਰ ਚਾਦਰ ਵਿਛਾਈ, ਫੇਰ ਬੈਠੇ, ਫੇਰ ਉਦਾਂ ਹੀ ਕੀਤੀ, ਕਹਿੰਦੇ ਵੀ ਹੱਦ ਹੋ ਗਈ ਤੇਰੇ ਵਾਲੀ ਵੀ ਤੂੰ ਉੱਠ ਕੇ ਤੁਰ ਪੈਂਦਾ ਮੇਰੇ ਮਗਰ ਪ੍ਰਸ਼ਾਦਾ ਛਕਣ ਨੂੰ, ਵੀ ਕੋਈ ਕੰਮ ਕਰਿਆ ਕਰ, ਤੇਰੇ ਵਰਗਿਆਂ ਨੂੰ ਪ੍ਰਸ਼ਾਦੇ ਛਕਾਉਣ ਲਈ ਮੈਂ ਵਿਹਲਾ ਨਹੀਂ ਇੱਥੇ। ਫੇਰ ਭਜਾਤਾ, ਇੱਦਾਂ ਕਹਿੰਦੇ ਸਾਧ ਸੰਗਤ ਕਈ ਵਾਰ ਉਹਨੇ ਕੀਤਾ, ਜਦੋਂ ਜਾਵੇ ਤੇ ਬਾਬਾ ਨਾਲ ਤੁਰ ਪਿਆ ਕਰੇ, ਲਿਆਵੇ ਤੇ ਬੀਤੀ ਕਰਕੇ ਕੱਢਦੇ। ਅਖੀਰ ਉਹਨੂੰ ਪਤਾ ਲੱਗ ਗਿਆ ਵੀ ਵਾਕਿਆ ਹੀ ਇਹਨੇ ਤੇ ਜਿੱਤਿਆ ਪੰਜਾਂ ਨੂੰ, ਇਹਨੂੰ ਤਾਂ ਕ੍ਰੋਧ ਆਉਂਦਾ ਹੀ ਨਹੀਂ, ਇੰਨੀ ਇਹਦੀ ਮੈਂ ਬੇਇੱਜ਼ਤੀ ਕੀਤੀ, ਇਹਨੂੰ ਕੋਈ ਫਰਕ ਹੀ ਨਹੀਂ, ਨਾ ਕਹਿੰਦਾ ਮੈਂ ਨਾਲ ਹੀ ਨਹੀਂ ਤੇਰੇ ਜਾਣਾ, ਕੋਈ ਵੈਰ ਭਾਵਨਾ ਨਹੀਂ ਇਹਦੇ ਮਨ ਚ, ਚੁੱਪ ਕਰਕੇ ਤੁਰ ਪੈਂਦਾ। ਉਦਣ ਜਾ ਕੇ ਫਿਰ ਸਾਧ ਸੰਗਤ ਉਹਨੇ ਮਨੋ ਹੀ ਮਾਫ਼ੀ ਮੰਗ ਲਈ, ਕਹਿੰਦਾ ਵੀ ਬਾਬਾ ਜੀ ਮੈਨੂੰ ਮਾਫ਼ ਕਰਿਓ ਵੀ ਮੈਂ ਅੱਜ ਮਨੋ ਮਾਫ਼ੀ ਮੰਗਦਾ, ਮੈਂ ਤੁਹਾਡੀ ਪਰਖ ਕਰਦਾ ਸਾਂ, ਭਾਈ ਤੁਸੀਂ ਉਦਣ ਆਖ ਦਿੱਤਾ ਸੀ ਪੰਜੇ ਹੀ ਮਰ ਗਏ ਆ, ਭਾਈ ਮੈਂ ਵੇਖਦਾ ਸਾਂ ਵਾਕਿਆ ਮਰ ਗਏ, ਵੀ ਹੁਣ ਮੈਨੂੰ ਪਤਾ ਲੱਗਾ ਵੀ ਵਾਕਿਆ ਹੀ ਮਰ ਗਏ ਆ, ਮੈਨੂੰ ਮਾਫ਼ ਕਰ ਦਿਓ, ਤੁਹਾਡੇ ਵਰਗਾ ਮਹਾਤਮਾ ਮੈਂ ਕੋਈ ਵੇਖਿਆ ਨਹੀਂ ਦੁਨੀਆਂ ਉੱਤੇ, ਇੰਨੀ ਨਿਮਰਤਾ ਵਾਲਾ, ਜਿਹਨੂੰ ਕ੍ਰੋਧ ਹੀ ਨਹੀਂ ਆਉਂਦਾ, ਗੁੱਸਾ ਹੀ ਨਹੀਂ ਆਉਂਦਾ, ਜਿਹਦੇ ਅੰਦਰ ਕੋਈ ਹੈ ਹੀ ਨਹੀਂ ਦੁਸ਼ਮਣੀ ਦੀ ਭਾਵਨਾ, ਤੁਸੀਂ ਬਹੁਤ ਸਮਰੱਥ ਜੇ ਜੀ, ਮੈਂ ਤੁਹਾਡੇ ਵਰਗਾ ਸਾਧੂ ਕੋਈ ਨਹੀਂ ਵੇਖਿਆ, ਮੈਨੂੰ ਮਾਫ਼ ਕਰ ਦਿਓ, ਤੁਸੀਂ ਬੜੇ ਵੱਡੇ। ਉਹ ਕਹਿੰਦਾ ਵੀ ਚੱਲ ਕੋਈ ਨਹੀਂ, ਜੋ ਹੋਇਆ ਠੀਕ ਹੈ, ਚੱਲ ਹੁਣ ਛੱਡ ਗੱਲ। ਕਹਿੰਦਾ ਨਹੀਂ ਜੀ, ਮੈਂ ਤੁਹਾਡੇ ਚਰਨ ਨਹੀਂ ਛੱਡਣੇ, ਤੁਹਾਡੇ ਵਰਗਾ ਬੰਦਾ ਤਾਂ ਮੈਨੂੰ ਲੱਭਾ ਹੀ ਕੋਈ ਨਹੀਂ, ਤੁਸੀਂ ਬਹੁਤ ਵੱਡੇ ਜੇ, ਤੁਸੀਂ ਬਹੁਤ ਮਹਾਨ ਜੀ, ਤੁਸੀਂ ਪਹੁੰਚੇ ਹੋਏ। ਉਹ ਕਹਿੰਦਾ ਚੱਲ ਹੁਣ ਬੱਸ ਵੀ ਕਰ, ਮੈਂ ਮਸਾਂ ਹੀ ਮਾਰੇ, ਮੈਂ ਕੋਈ ਗੱਪ ਨਹੀਂ ਸੀ ਮਾਰੀ, ਉਹ ਮੈਂ ਤੇ ਮਸਾਂ ਮਾਰਿਆ ਸੀ ਇਹਨਾਂ ਨੂੰ, ਤੂੰ ਜਿੰਦੇ ਕਰਕੇ ਛੱਡੇਗਾ ਮੈਨੂੰ ਲੱਗਦਾ, ਇੰਨੀ ਵਡਿਆਈ ਮੇਰੀ ਕਰੀ ਜਾਂਦਾ, ਹੁਣ ਹੰਕਾਰ ਜਿੰਨੀ ਦੇਰ ਮੇਰੇ ਅੰਦਰ ਆ ਨਾ ਗਿਆ ਉਨੀ ਦੇਰ ਛੱਡਣੇ ਨਹੀਂ ਮੇਰੇ ਚਰਨ। ਉਹ ਕਹਿੰਦਾ ਨਹੀਂ ਜੀ, ਮੈਂ ਮਾਫ਼ ਕਰੋ, ਮੈਂ ਤਨੋ ਮਨੋ ਕਹਿਣ ਡਿਆ ਵੀ ਵਾਕਿਆ ਹੀ ਤੁਸੀਂ ਮਾਰ ਲਿਆ। ਉਹ ਕਹਿੰਦੇ ਕੀ ਮੈਂ ਏਡੀ ਵੱਡੀ ਗੱਲ ਕਰ ਦਿੱਤੀ ਵੀ ਇੰਨੀ ਮੇਰੀ ਵਡਿਆਈ ਕਰੀ ਜਾਂਦਾ? ਉਹ ਕਹਿੰਦਾ ਵੇਖੋ ਜੀ, ਮੈਂ ਕਿੰਨੀ ਵਾਰੀ ਤੁਹਾਨੂੰ ਦਰਕਾਰਿਆ ਕਰੋ ਤੇ ਤੁਸੀਂ ਨਾ ਗੁੱਸਾ ਕੀਤਾ, ਨਾ ਤੁਹਾਨੂੰ ਕ੍ਰੋਧ ਆਇਆ, ਨਾ ਤੁਸੀਂ ਈਰਖਾ ਕੀਤੀ, ਨਾ ਤੁਸੀਂ ਮੇਰਾ ਉਗਣ ਚਿਤਾਰਿਆ, ਤੇ ਨਾ ਹੀ ਕੀਤੀ ਹੈ, ਤੁਸੀਂ ਫੇਰ ਉੱਠ ਕੇ ਤੁਰ ਪੈਂਦੇ ਜੇ ਮੇਰੇ ਨਾਲ, ਇਸ ਕਰਕੇ ਤੁਸੀਂ ਵੱਡੇ ਜੇ ਤੇ ਮੈਂ ਮਾਫ਼ੀ ਮੰਗਦਾ। ਉਹ ਕਹਿੰਦਾ ਗੁਰਮੁਖਾ ਗੱਲ ਸੁਣ, ਇਹ ਜਿਹੜਾ ਮੈਂ ਲਿਬਾਸ ਪਾਇਆ, ਜਿਨ੍ਹਾਂ ਦੇ ਨਾਲ ਫਿਰ ਫਿਰ ਕੇ ਮੈਂ ਇਹ ਮਸਾਂ ਮਾਰੇ ਆ ਨਾ, ਜਿਨ੍ਹਾਂ ਦੀ ਸੰਗਤ ਕਰ ਕਰਕੇ, ਉਹਨਾਂ ਨੇ ਇਹ ਲਿਬਾਸ ਦਿੱਤਾ ਸੀ ਮੈਨੂੰ ਪਾਉਣ ਵਾਸਤੇ, ਤੇ ਜਿਹੜਾ ਤੂੰ ਕਹਿੰਦਾ ਨਾ ਵੀ ਤੂੰ ਬੜਾ ਵੱਡਾ, ਇੰਨੀ ਵਾਰੀ ਦਰਕਾਰ ਆ ਵੀ ਤੂੰ ਆ ਗਿਆ, ਉਹ ਸਾਧੂ ਕਹਿਣ ਲੱਗਾ, ਕਹਿੰਦਾ ਮੈਂ ਤੇ ਅਜੇ ਕੁੱਤੇ ਵਾਲੀ ਕਰਨੀ ਵੀ ਨਹੀਂ ਕੀਤੀ, ਸਾਧੂ ਪੁਣਾ ਤੇ ਬਹੁਤ ਦੂਰ ਹੈ, ਇਹ ਠੀਕ ਹੈ ਮੈਨੂੰ ਚੰਗਿਆਂ ਦੀ ਸੰਗਤ ਮਿਲ ਗਈ ਤੇ ਮੈਂ ਪੰਜਾਂ ਉੱਤੇ ਕਾਬੂ ਪਾਇਆ, ਮਾਰੇ ਤੇ ਮੈਂ ਹੈਗੇ ਆ, ਪਰ ਅਜੇ ਕੋਈ ਮੈਂ ਬਹੁਤ ਕੁਝ ਮੇਰਾ ਕਰਨ ਵਾਲਾ ਰਹਿੰਦਾ, ਅਜੇ ਤੇ ਮੈਂ ਸ਼ੁਰੂ ਹੀ ਕੀਤਾ ਆਪਣਾ ਜੀਵਨ। ਜਿਹੜਾ ਤੂੰ ਕਹਿੰਦਾ ਵੀ ਮੈਂ ਤੈਨੂੰ ਇੰਨੀ ਵਾਰੀ ਦਰਕਾਰ ਆ ਤੇ ਤੂੰ ਫੇਰ ਉੱਠ ਕੇ ਤੁਰ ਪੈਂਦਾ, ਕਹਿੰਦੇ ਕੁੱਤੇ ਨੂੰ ਹਜ਼ਾਰ ਵਾਰੀ ਦਰਵਾਜ਼ੇ ਤੋਂ ਦਰਕਾਰ ਦਿਓ ਤੇ ਫੇਰ ਉੱਥੇ ਹੀ ਆ ਜਾਂਦਾ, ਮੈਂ ਤਾਂ ਉਹ ਵੀ ਅਜੇ ਕਰਨੀ ਨਹੀਂ ਕੀਤੀ, ਇੰਨਾ ਰਾਹ ਮੈਨੂੰ ਉੱਪਰ ਚੱਕੀ ਜਾ ਭਈ ਇਹ ਮਰੇ ਮਰੇ ਦੁਬਾਰਾ ਜੀ ਪੈਣ। ਸੋ ਕਹਿਣ ਤੋਂ ਭਾਵ ਕਈ ਵਾਰੀ ਸਾਧ ਸੰਗਤ ਆਪਾਂ ਕੱਪੜੇ ਵੇਖ ਕੇ ਕਿਸੇ ਦੀ ਨਿੰਦਿਆ ਕਰ ਦਿੰਦੇ ਹਾਂ, ਕਈ ਵਾਰੀ ਕੱਪੜੇ ਵੇਖ ਕੇ ਆਪਾਂ ਸ਼ਰਧਾ ਰੱਖ ਲੈਂਦੇ ਅੰਨੀ ਜਾਈ, ਕੱਪੜਿਆਂ ਵਿੱਚ ਹੁੰਦਾ ਵੀ ਬਹੁਤ ਕੁਝ ਹੈ ਤੇ ਕੁਝ ਵੀ ਨਹੀਂ ਹੁੰਦਾ। ਸਤਿਕਾਰਿਆਂ ਵਾਲੇ ਕੱਪੜੇ ਸਾਧ ਸੰਗਤ ਕੋਈ ਪਾ ਲਵੇ ਤੇ ਆਪਣੇ ਵਿੱਚ ਉਹਦੇ ਕਰਤੂਤ ਕੋਈ ਨਾ ਹੋਵੇ ਤੇ ਕੱਪੜਿਆਂ ਨੇ ਉਹਨੂੰ ਸੱਚਖੰਡ ਨਹੀਂ ਲੈ ਜਾਣਾ, ਤੇ ਕਿਸੇ ਨੇ ਕਿਸੇ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਾਏ ਤੇ ਵੇਖ ਕੇ ਆਪਾਂ ਨੂੰ ਉਹਦੀ ਨਿੰਦਿਆ ਵੀ ਨਹੀਂ ਕਰ ਦੇਣੀ ਚਾਹੀਦੀ, ਅਗਲਾ ਪਤਾ ਨਹੀਂ ਅੰਦਰ ਕਿਹੋ ਜਿਹਾ ਉਹਦੇ। ਇਸ ਕਰਕੇ ਕੱਪੜਿਆਂ ਦਾ ਕੁਝ ਮੁੱਲ ਹੈ, ਪਰ ਜੇ ਅੰਦਰ ਬਰਾਗ ਹੈ, ਜੇ ਬਰਾਗ ਨਹੀਂ ਤੇ ਇਕੱਲੇ ਕੱਪੜਿਆਂ ਨੇ ਸਾਧ ਸੰਗਤ ਕਿਸੇ ਦਾ ਕੁਝ ਨਹੀਂ ਸਵਾਰਨਾ, ਕਿਸੇ ਦਾ ਨਹੀਂ। ਜਿਵੇਂ ਕਹਿੰਦੇ ਇੱਕ ਸਾਧੂ ਚੰਗੀ ਬਿਰਤੀ ਵਾਲਾ ਸੀ ਤੇ ਉਹਨੇ ਆਪਣਾ ਚੋਲਾ ਇਉਂ ਪਾਇਆ, ਜਦੋਂ ਪ੍ਰਸ਼ਾਦਾ ਲੈਣ ਜਾਣਾ ਲੋਕਾਂ ਬੜਾ ਸਤਿਕਾਰ ਕਰਨਾ, ਬਿਠਾਉਣਾ, ਦੁੱਧ ਵੀ ਛਕਾਉਣਾ। ਇੱਕ ਦਿਨ ਉਹਦੇ ਮਨ 'ਚ ਆਈ ਵੀ ਮੈਂ ਵੇਖਾਂ ਵੀ ਲੋਕ ਮੇਰਾ ਸਤਿਕਾਰ ਕਰਦੇ ਆ ਕਿ ਜਾਂ ਮੇਰੇ ਚੋਲੇ ਦਾ ਕਰਦੇ ਜਿਹੜਾ ਮੈਂ ਪਾਇਆ, ਵੀ ਪਤਾ ਤਾਂ ਲੱਗੇ। ਉਹਨੇ ਚੋਲਾ ਲਾ ਕੇ ਸਾਧ ਸੰਗਤ ਰੱਖ ਦਿੱਤਾ ਗੁੱਸੂ ਜਿਹਾ ਕਰਕੇ ਬਾਹਰ ਰੁੱਖਾਂ ਜਿਹਾਂ 'ਚ, ਤਾਂ ਦੂਜੇ ਕੱਪੜੇ ਪਾ ਲਏ ਬਾਕੀ ਸਾਰੇ ਗ੍ਰਿਸਤੀਆਂ ਵਾਲੇ, ਉਹ ਪਾ ਕੇ ਗਿਆ ਤੇ ਕੋਈ ਸਾਧ ਸੰਗਤ ਪ੍ਰਸ਼ਾਦਾ ਹੀ ਨਾ ਦੇਵੇ। ਪਹਿਲੇ ਘਰ ਜਾ ਕੇ ਪ੍ਰਸ਼ਾਦਾ ਮੰਗਿਆ, ਅੱਗਿਓਂ ਬੀਬੀਆਂ ਕਹਿੰਦੀਆਂ ਵੀ ਤੂੰ ਆਇਆ ਪ੍ਰਸ਼ਾਦਾ ਮੰਗਣ, ਵਿਹਲੇ ਨਹੀਂ ਅਸੀਂ ਭਾਊ, ਚੰਗਾ ਭਲਾ ਤੇਰਾ ਸਰੀਰ ਹੈ, ਕੰਮ ਕਰਕੇ ਪ੍ਰਸ਼ਾਦਾ ਖਾ। ਅਗਲੇ ਘਰੇ ਚਲ ਗਿਆ, ਜਾ ਪ੍ਰਸ਼ਾਦਾ ਮੰਗਿਆ। ਉਹ ਕਹਿੰਦੇ ਵੀ ਪ੍ਰਸ਼ਾਦਾ ਤੇ ਛਕਾ ਦਾਂਗੇ, ਭਾਈ ਬੰਦੇ ਬਾਹਰ ਗੋਡੀ ਕਰਨ ਡੇ, ਤੂੰ ਵੀ ਨਾਲ ਜਾ ਕੇ ਦੋ ਘੜੀਆਂ ਹੱਥ ਵਟਾ ਖਾਂ ਤਾਂ ਭਾਵੇਂ ਜਿੰਨੇ ਮਰਜ਼ੀ ਪ੍ਰਸ਼ਾਦੇ ਛਕੀ। ਉੱਥੋਂ ਨਹੀਂ ਮਿਲਿਆ, ਤੀਜੇ ਘਰੇ ਚਲ ਗਿਆ। ਉਹ ਕਹਿੰਦੇ ਵੀ ਚੱਲ ਹੋਰ ਨਹੀਂ ਕੁਛ ਕਰਨਾ, ਤੂੰ ਚੰਗਾ ਭਲਾ ਵੇਖ, ਆ ਪਸ਼ੂਆਂ ਨੂੰ ਛਾਵੇਂ ਕਰ ਦੇ ਤੇ ਪ੍ਰਸ਼ਾਦਾ ਛਕ ਲਾ। ਉਹ ਮੁੜ ਆਇਆ, ਉਹਨੇ ਵੇਖਿਆ ਵੀ ਇਹ ਸਾਰੀ ਚੋਲੇ ਦੀ ਕਰਾਮਾਤ ਹੈ, ਵੀ ਮੈਨੂੰ ਕੌਣ ਪੁੱਛਦਾ, ਬੰਦਾ ਤੇ ਮੈਂ ਉਹੋ ਹੀ ਹਾਂ। ਅੱਜ ਕੱਪੜੇ ਉਹ ਨਹੀਂ ਪਾਏ ਤੇ ਕਿਸੇ ਨੇ ਪਾਣੀ ਨਹੀਂ ਦਿੱਤਾ, ਅੱਗੇ ਲੋਕ ਦੁੱਧ ਪਿਆਈ ਜਾਂਦੇ ਸੀ। ਫਿਰ ਮੁੜ ਆਇਆ ਵੀ ਚਲੋ ਉਹ ਚੋਲਾ ਹੀ ਪਾਓ, ਉਸੇ ਨਾਲ ਹੀ ਗੱਲ ਬਣਦੀ ਹੈ। ਜਦੋਂ ਚੋਲੇ ਕੋਲੇ ਆਇਆ ਤੇ ਸਾਧ ਸੰਗਤ ਚੋਲੇ ਦਾ ਨਿਆਣਿਆਂ ਨੇ ਖਿੱਦੋ ਬਣਾਇਆ ਤੇ ਉਹ ਖੂੰਡੀ ਨਾਲ ਖੇਡੀ ਜਾਣ, ਚੋਲਾ ਪਾੜਿਆ, ਲੀਰਾਂ ਖਿਲਰੀਆਂ ਉਹਦੀਆਂ। ਉਹ ਕਹਿੰਦਾ ਇਹ ਕਿੱਥੋਂ ਲਿਆ ਤੁਸੀਂ? ਕਹਿੰਦੇ ਉੱਥੇ ਪਾਇਆ ਅਸੀਂ, ਇਸੇ ਕਰਕੇ ਉਹਦਾ ਖਿੱਦੋ ਬਣਾ ਲਿਆ। ਕਹਿੰਦਾ ਤੁਹਾਡਾ ਭਲਾ ਹੋ ਜੇ, ਇਹ ਚੋਲੇ ਦਾ ਖਿੱਦੋ ਥੋੜਾ ਮੇਰਾ ਖਿੱਦੋ ਬਣਾਤਾ ਤੁਸਾਂ, ਤੇ ਇਸੇ ਚੋਲੇ ਕਰਕੇ ਤੇ ਸਾਰੀ ਗੱਲ ਚੱਲਣ ਡਈ ਸੀ, ਭਈ ਤੁਸਾਂ ਤਾਂ ਸਾਰਾ ਕੰਮ ਹੀ ਖਰਾਬ ਕਰ ਮਾਰਿਆ ਮੇਰਾ। ਇਸ ਕਰਕੇ ਸਾਧ ਸੰਗਤ ਤੇ ਬੇਨਤੀ ਹੈ, ਜਿੰਨੀ ਦੇਰ ਬੰਦੇ ਦੇ ਅੰਦਰ ਬਰਾਗ ਨਹੀਂ ਆਉਂਦਾ, ਭਾਵੇਂ ਕੱਪੜੇ ਕਿੱਦਾਂ ਦੇ ਮਰਜ਼ੀ ਪਾਈ ਫਿਰੇ, ਬਰਾਗ ਤੋਂ ਬਿਨਾਂ ਸਾਧ ਸੰਗਤ ਬੰਦੇ ਦਾ ਮੋਹ ਨਹੀਂ ਟੁੱਟਣਾ, ਤੇ ਮੋਹ ਟੁੱਟਣ ਤੋਂ ਬਿਨਾਂ ਬੰਦਾ ਪਾਪ ਕਰਨੋਂ ਨਹੀਂ ਟਲ ਸਕਦਾ ਕਦੇ ਵੀ। ਇਸੇ ਕਰਕੇ ਵਿਦਵਾਨ ਨੇ ਆਖਿਆ, ਸਾਰੋ ਜੋ ਨਾ ਸੁਣਿਓ ਜਾਏ, ਆਏ ਸੁਣੇ ਭੋਗ ਕੋ। ਭੋਗ ਦੇ ਸਲੋਕਾਂ ਵਿੱਚ ਜਾਂ ਇਉਂ ਕਹੋ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੇ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਸਾਰੀ ਬਾਣੀ ਸਾਧ ਸੰਗਤ ਬਰਾਗਮਈ ਹੈ। ਜਿਵੇਂ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ, ਸਾਧੋ ਮਨ ਕਾ ਮਾਨ ਤਿਆਗੋ, ਮਾਈ ਇਹ ਮਨ ਗਹਿਓ ਨਾ ਜਾਈ, ਸਾਰਾ ਹੀ ਸਾਧ ਸੰਗਤ ਬਰਾਗ ਹੀ ਹੈ। ਜਿੱਦਣ ਸਾਨੂੰ ਬਰਾਗ, ਉਵੇਂ ਬਰਾਗ ਚਾਰ ਪ੍ਰਕਾਰ ਦਾ ਵਿਦਵਾਨਾਂ ਨੇ ਲਿਖਿਆ, ਪਰ ਚਲੋ ਕੋਈ ਇੱਕ ਹੀ ਸਾਨੂੰ ਆ ਜਾਵੇ ਤੇ ਸਾਡਾ ਸਾਧ ਸੰਗਤ ਭਲਾ ਕਰ ਦੇਵੇਗਾ। ਉਸ ਬਰਾਗ ਵਾਸਤੇ ਸਭ ਤੋਂ ਉੱਤਮ ਥਾਂ ਸਾਧ ਸੰਗਤ ਜੀ ਸਤ ਸੰਗਤ ਹੈ। ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਵਡਿਆਈ ਸੁਣਾਂਗੇ ਤੇ ਜ਼ਰੂਰ ਹੀ ਬੰਦੇ ਨੂੰ ਬਰਾਗ ਆਵੇਗਾ, ਤੇ ਜੇ ਨਾਗਾ ਨਾ ਪਾਵੇ ਤੇ ਫਿਰ ਸਾਧ ਸੰਗਤ ਤੋਂ ਬਰਾਗ ਹੌਲੀ ਹੌਲੀ ਅੰਦਰ ਟਿਕਣ ਲੱਗ ਪੈਂਦਾ। ਜਦੋਂ ਬਰਾਗ ਟਿਕਣ ਲੱਗ ਪੈਂਦਾ ਫਿਰ ਬੰਦਾ ਭਾਵੇਂ ਅਪੱਧਰਾਂ ਨੂੰ ਛੱਡੇ ਨਾ, ਪਰ ਅੰਦਰੋਂ ਇੱਕ ਆਵਾਜ਼ ਜ਼ਰੂਰ ਆਵੇਗੀ, ਭਈਏ ਤੂੰ ਚੰਗਾ ਨਹੀਂ ਕਰਦਾ ਜਿਹੜੇ ਕੰਮ ਤੂੰ ਕਰਦਾ ਹੈ। ਅੰਦਰੋਂ ਅੰਤਰਾਤਮੇ ਸਾਧ ਸੰਗਤ ਇੱਕ ਆਵਾਜ਼ ਬੰਦੇ ਦੇ ਆਉਂਦੀ ਵੀ ਇਹ ਛੱਡ, ਇਹ ਛੱਡੇਗਾ ਤੇ ਤੇਰਾ ਭਲਾ ਹੋਣਾ, ਇਹ ਕੰਮ ਚੰਗੇ ਨਹੀਂ ਜਿਹੜੇ ਤੂੰ ਫੜੇ ਆ। ਪਰ ਉਹ ਬਰਾਗ ਸਾਧ ਸੰਗਤ ਉੱਤਮ ਥਾਂ ਸਭ ਤੋਂ ਸਤ ਸੰਗਤ ਹੈ। ਸਤ ਸੰਗਤ ਵਿੱਚ ਆਉਣ ਵਾਲੇ ਬੰਦੇ ਨੂੰ ਜ਼ਰੂਰ ਹੀ ਗੁਰੂ ਗੱਲ ਨਾਲ ਸਾਧ ਸੰਗਤ ਲਾਉਂਦਾ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਮੈਨੂੰ ਗੱਲ ਚੇਤੇ ਆਈ, ਭਾਈ ਵੀਰ ਸਿੰਘ ਦਾ ਸਾਧ ਸੰਗਤ ਜਿਹੜਾ ਟਿਕਾਣਾ ਉਹ ਬਿਲਕੁਲ ਹਰਿਮੰਦਰ ਸਾਹਿਬ ਦੇ ਨੇੜੇ ਸੀ। ਉਵੇਂ ਉਹਨਾਂ ਦੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਜੀ ਬਹੁਤ ਹੀ ਗੁਰਮੁਖ ਬੰਦੇ, ਅਤਿਅੰਤ ਗੁਰਮੁਖਾਂ 'ਚ ਉਹਨਾਂ ਦੀ ਗਿਣਤੀ ਆਉਂਦੀ ਆ ਭਾਈ ਵੀਰ ਸਿੰਘ ਦੇ ਨਾਨਾ ਜੀ ਦੀ। ਉਹਨਾਂ ਤੋਂ ਹੀ ਸਾਧ ਸੰਗਤ ਇਹਨਾਂ ਨੂੰ ਗੁੜਤੀ ਲੱਗੀ ਜਾਂ ਉਹਨਾਂ ਕੋਲ ਇੱਕ ਹੋਰ ਮਹਾਂਪੁਰਸ਼ ਆਉਂਦੇ ਸਨ, ਉਹਨਾਂ ਦੀ ਸੰਗਤ ਤੇ ਸੇਵਾ ਕਰਨ ਕਰਕੇ ਸਾਧ ਸੰਗਤ ਭਾਈ ਵੀਰ ਸਿੰਘ ਜੀ ਦਾ ਜੀਵਨ ਗੁਰਮੁਖਾਂ ਵਾਲਾ ਬਣਿਆ। ਤੇ ਕਹਿੰਦੇ ਨੇ ਭਾਈ ਵੀਰ ਸਿੰਘ ਜੀ ਨੇ ਬਿਨਾਂ ਨਾਗਾ ਹਰਿਮੰਦਰ ਸਾਹਿਬ ਜਾਣਾ, ਮੱਥਾ ਟੇਕਣਾ, ਉੱਥੇ ਬਹਿਣਾ ਤੇ ਦੋ ਘੜੀਆਂ ਨਾਮ ਜਪਣਾ, ਆਨੰਦ ਮਾਨਣਾ। ਤੇ ਕਹਿੰਦੇ ਨੇ ਬੜਾ ਸੁੱਖ, ਬੜਾ ਆਨੰਦ ਭਾਈ ਵੀਰ ਸਿੰਘ ਜੀ ਨੂੰ ਆਉਣਾ। ਤੇ ਹੌਲੀ ਹੌਲੀ ਸਾਧ ਸੰਗਤ ਇਹ ਗੱਲ ਵਿਗੜ ਗਈ। ਉਹ ਜਿਹੜਾ ਉਹਨਾਂ ਨੂੰ ਆਨੰਦ ਆਉਂਦਾ ਸੀ ਉੱਥੇ ਹਰਿਮੰਦਰ ਸਾਹਿਬ ਜਾ ਕੇ ਬੈਠਿਆ, ਉਹ ਆਉਣਾ ਹੀ ਨਾ, ਮੁੜ ਕੇ ਬਿਰਤੀ ਨਾ ਲੱਗਣੀ, ਧਿਆਨ ਟਿਕਾਉਣਾ ਹੀ ਨਾ, ਮਨ ਭੱਜਿਆ ਹੀ ਫਿਰਨਾ, ਕਦੀ ਕਿਸੇ ਨੂੰ ਵੇਖਣਾ, ਕਦੀ ਕਿਸੇ ਨੂੰ ਵੇਖਣਾ, ਜਿਹਨੂੰ ਵੇਖਣਾ ਉਹਦੇ ਬਾਰੇ ਕੋਈ ਨਾ ਕੋਈ ਫੁਰਨਾ ਮਨ ਚ ਆ ਜਾਣਾ। ਕਹਿੰਦੇ ਨੇ ਆਣ ਕੇ ਸਾਧ ਸੰਗਤ ਫਿਰ ਇੱਕ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਿਉਂਕਿ ਉਹਨਾਂ ਦੇ ਨਾਨਾ ਜੀ ਦੇ ਕੋਲ ਸੱਤ ਪੁਰਸ਼ਾਂ ਦਾ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ। ਭਾਈ ਵੀਰ ਸਿੰਘ ਜੀ ਨੇ ਆਖਿਆ ਵੀ ਮਹਾਂਪੁਰਸ਼ੋ, ਭਾਈ ਪਹਿਲਾਂ ਬੜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸੀ, ਮੈਂ ਜਾ ਕੇ ਸੰਗਤ ਚ ਬਹਿਣਾ ਸਾਂ ਨਾ ਹਰਿਮੰਦਰ ਸਾਹਿਬ, ਤੇ ਮੈਨੂੰ ਆਪਾ ਭੁੱਲ ਜਾਂਦਾ ਸੀ, ਨਾ ਸਮੇਂ ਦਾ ਚੇਤਾ, ਨਾ ਕੋਈ ਥਕੇਵਾਂ, ਨਾ ਅਕੇਵਾਂ, ਇੰਨਾ ਸੁੱਖ ਆਉਣਾ ਸੰਗਤ ਚ ਜਾ ਕੇ, ਬੜਾ ਹੀ ਆਨੰਦ ਆਉਣਾ। ਭਾਈ ਹੁਣ ਨਹੀਂ ਉਹ ਗੱਲ ਬਣਦੀ, ਮੇਰਾ ਮਨ ਉਚਾਟ ਹੀ ਰਹਿੰਦਾ ਸੰਗਤ ਵਿੱਚ ਬੈਠ ਕੇ, ਵੀ ਲੱਗਦਾ ਹੀ ਨਹੀਂ ਮਨ ਵੀ ਇਹ ਕੀ ਗੱਲ ਬਣ ਗਈ। ਉਹ ਕਹਿੰਦੇ ਗੱਲ ਕੋਈ ਨਹੀਂ, ਤੂੰ ਇਉਂ ਕਰ, ਹਰਿਮੰਦਰ ਸਾਹਿਬ ਨਾ ਜਾਇਆ ਕਰ, ਸੰਗਤ ਚ ਬਹਿ ਕੇ ਨਾਮ ਨਾ ਜਪ, ਤੂੰ ਇਉਂ ਕਰ ਵੀ ਇਕੱਲਾ ਜਪ ਕੇ ਵੇਖ ਨਾਮ, ਸੰਗਤ ਚ ਨਹੀਂ ਜਾਣ ਦਾ ਕੋਈ ਲਾਭ। ਉਹ ਕਹਿੰਦਾ ਜੀ ਮੈਂ ਇਕੱਲਾ ਕਿੱਥੇ ਜਪਾਂ? ਕਹਿੰਦੇ ਜਿੱਥੇ ਤੈਨੂੰ ਕੋਈ ਵੇਖੇ ਨਾ, ਇਕੱਲੇ ਦਾ ਅਰਥ ਇਕਾਂਤ, ਜਿੱਥੇ ਤੈਨੂੰ ਕੋਈ ਵੇਖ ਨਹੀਂ ਸਕਦਾ ਉੱਥੇ ਜਾ ਕੇ ਤੂੰ ਨਾਮ ਜਪ। ਤੇ ਭਾਈ ਵੀਰ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਮੈਂ ਕੰਪਨੀ ਬਾਗ ਜਾ ਕੇ ਸਾਧ ਸੰਗਤ ਸ਼ੁਰੂ ਕਰ ਦਿੱਤਾ ਜਪਣਾ। ਜੇ ਆਪਾਂ ਦੂਰੀ ਵੇਖੀਏ ਤੇ ਹਰਿਮੰਦਰ ਸਾਹਿਬ ਤੋਂ 2 ਕੁ ਮੀਲ ਦੀ ਬਣਦੀ ਹੋਣੀ ਉਹਦੀ, ਉਸ ਥਾਂ ਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਕਦੀ ਦਰਬਾਰ ਲਾਉਂਦਾ ਹੁੰਦਾ ਸੀ, ਉਸ ਬਾਗ ਨੂੰ ਕਹਿੰਦੇ ਕੰਪਨੀ ਬਾਗ। ਉੱਥੇ ਜਾ ਕੇ ਕਹਿੰਦੇ ਮੈਂ 2 ਵਜੇ ਉੱਠਣਾ, ਇਸ਼ਨਾਨ ਕਰਨਾ ਤੇ ਜਾ ਕੇ ਉਸ ਬਾਗ ਵਿੱਚ ਇੱਕ ਰੁੱਖ ਦੇ ਥੱਲੇ ਇਕੱਲੇ ਨੇ ਬੈਠੇ ਰਹਿਣਾ, ਚੌਂਕੜਾ ਮਾਰ ਕੇ। ਕਹਿੰਦੇ ਨੇ ਜਦੋਂ ਉੱਥੇ ਜਾ ਕੇ ਸ਼ੁਰੂ ਕੀਤਾ ਜਪਣਾ ਤੇ ਹੌਲੀ ਹੌਲੀ ਫੇਰ ਉਹ ਹੀ ਰੰਗ ਬਣ ਗਿਆ, ਬੜਾ ਆਨੰਦ ਆਉਣਾ, ਮਨ ਨੂੰ ਸਾਧ ਸੰਗਤ ਐ ਟਕਾ ਤੇ ਸ਼ਾਂਤੀ ਆ ਜਾਣੀ, ਬਿਲਕੁਲ ਕੋਈ ਚੇਤਾ ਹੀ ਨਹੀਂ ਰਹਿਣਾ ਕਿਹੜੇ ਵੇਲੇ ਦਿਨ ਚੜ੍ਹ ਜਾਣਾ, ਦਿਨ ਚੜ੍ਹੇ ਆਉਣਾ, ਬੜਾ ਰੰਗ ਲੱਗਾ। ਤੇ ਕਹਿੰਦੇ ਫੇਰ ਮੁੜ ਕੇ ਹੌਲੀ 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 ਉਹ ਵੀ ਹਟ ਗਿਆ, ਉੱਥੇ ਇਕਾਂਤ ਵਿੱਚ ਵੀ ਜਾਣਾ ਤੇ ਮਨ ਲੱਗਣਾ ਹੀ ਨਾ, ਕੋਈ ਆਨੰਦ ਨਾ ਆਉਣਾ, ਬੈਠ ਕੇ ਥੱਕ ਕੇ ਆ ਜਾਣਾ। ਕਹਿੰਦੇ ਫੇਰ ਉਹਨਾਂ ਨੂੰ ਮਹਾਂਪੁਰਸ਼ਾਂ ਨੂੰ ਆਖਿਆ ਵੀ ਤੁਹਾਡੀ ਬੜੀ ਕਿਰਪਾ ਹੋਈ ਸੀ ਹਰਿਮੰਦਰ ਸਾਹਿਬ, ਸੰਗਤ ਤੇ ਮੈਂ ਛੱਡ ਦਿੱਤੀ, ਇਕਾਂਤ ਵਿੱਚ ਜਾ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਮੈਨੂੰ ਆਨੰਦ ਵੀ ਬੜਾ ਆਇਆ ਸੀ, ਗੱਲ ਬਣ ਗਈ, ਪਰ ਹੁਣ ਪਤਾ ਨਹੀਂ ਕੀ ਹੋਇਆ ਭਾਈ ਫੇਰ ਉੱਥੇ ਹੀ ਆ ਗਿਆ ਕੰਮ, ਵੀ ਮੈਨੂੰ ਹੁਣ ਫੇਰ ਉਹੋ ਹੀ ਹਾਲ ਆ, ਖੁਸ਼ਕ ਖੁਸ਼ਕ ਹੀ ਆ ਅੰਦਰੋਂ ਮਨ, ਕੋਈ ਆਨੰਦ ਨਹੀਂ ਆਉਂਦਾ, ਕੋਈ ਰਸ ਨਹੀਂ ਆਉਂਦਾ। ਉਹ ਕਹਿੰਦੇ ਇਉਂ ਕਰ ਸੰਗਤ ਚ ਆ ਜਾ ਕਰ ਫੇਰ ਉੱਥੇ ਹਰਿਮੰਦਰ ਸਾਹਿਬ ਹੀ, ਛੱਡ ਦੇ ਉਸ ਜਗ੍ਹਾ ਨੂੰ। ਕਹਿੰਦੇ ਜੀ ਸਤ ਬਚਨ, ਫੇਰ ਮੱਥਾ ਟੇਕਿਆ, ਪਰਿਕਰਮਾ ਚ ਆਣ ਕੇ ਸੰਗਤ ਚ ਬੈਠੇ ਤੇ ਹੌਲੀ ਹੌਲੀ ਫੇਰ ਉਹ ਹੀ ਰੰਗ ਬਣ ਗਿਆ, ਬੜਾ ਆਨੰਦ ਆਇਆ। ਇੱਕ ਦਿਨ ਉਹਨਾਂ ਨੇ ਆਪ ਹੀ ਪੁੱਛ ਲਿਆ, ਉਹ ਕਹਿੰਦੇ ਵੀ ਦੱਸੋ ਡਾਕਟਰ ਜੀ ਵੀ ਕਿੱਦਾਂ ਹੁਣ ਕੋਈ ਬਣੀ ਗੱਲ? ਉਹ ਕਹਿੰਦੇ ਜੀ ਹਾਂ ਬੜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ, ਵੀ ਹੁਣ ਤਾਂ ਫਿਰ ਉਹੋ ਹੀ ਆਨੰਦ ਆਉਂਦਾ, ਬੜਾ ਸੁੱਖ ਮਨ ਨੂੰ ਮਿਲਦਾ। ਪਰ ਮੈਨੂੰ ਇੱਕ ਜੇ ਤੁਸੀਂ ਹੁਣ ਪੁੱਛਿਆ ਤੇ ਇੱਕ ਬੇਨਤੀ ਮੈਂ ਕਰਾਂ, ਉਹ ਕਹਿੰਦੇ ਕਰ ਲਾ। ਕਹਿੰਦੇ ਵੀ ਮੈਨੂੰ ਸਮਝ ਨਹੀਂ ਆਈ ਭਈ ਇਹ ਆਨੰਦ ਤੇ ਹਰਿਮੰਦਰ ਸਾਹਿਬ ਬਣ ਗਿਆ ਦੁਬਾਰਾ, ਤੇ ਇਹ ਹਟ ਕਿਉਂ ਗਿਆ ਸੀ? ਹਰਿਮੰਦਰ ਸਾਹਿਬ ਤਾਂ ਉਹੋ ਹੀ ਆ, ਫਿਰ ਤੁਸੀਂ ਇੱਥੋਂ ਮੈਨੂੰ ਹਟਾ ਦਿੱਤਾ, ਉੱਥੇ ਭੇਜ ਦਿੱਤਾ, ਉੱਥੇ ਵੀ ਆਨੰਦ ਬਣ ਗਿਆ ਸੀ, ਫਿਰ ਉੱਥੋਂ ਵੀ ਹਟ ਗਿਆ, ਫਿਰ ਮੈਂ ਸੰਗਤ ਵਿੱਚ ਆਇਆ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਹੋਈ, ਇਹ ਕੀ ਗੱਲ ਬਣੀ ਹੈ ਵੀ ਕੀ ਭੇਜਦਾ ਮੈਨੂੰ ਪਤਾ ਨਹੀਂ ਲੱਗਾ। ਉਹ ਕਹਿੰਦੇ ਅਸਲ ਵਿੱਚ ਸਭ ਤੋਂ ਉੱਤਮ ਥਾਂ ਹੁੰਦੀ ਸੰਗਤ, ਜੇ ਇਸ ਬੰਦੇ ਦਾ ਕਿਤੇ ਮਨ ਨਹੀਂ ਲੱਗਦਾ ਉਹ ਸੰਗਤ ਵਿੱਚ ਆ ਜਾਵੇ ਉਹਦਾ ਮਨ ਆਨੰਦ ਮਾਨਣ ਲੱਗ ਪੈਂਦਾ, ਸੰਗਤ ਵਿੱਚ ਓਨੀ ਦੇਰ ਉਹਦੇ ਮਨ ਨੂੰ ਟਿਕਾ ਜ਼ਰੂਰ ਆਵੇਗਾ ਜਿੰਨੀ ਦੇਰ ਸੰਗਤ ਵਿੱਚ ਬੈਠਾ। ਇਸ ਕਰਕੇ ਸੰਗਤ ਸ਼੍ਰੋਮਣੀ ਹੈ, ਤੇ ਤੂੰ ਤੇ ਗੁਰੂ ਰਾਮਦਾਸ ਜੀ ਦੇ ਘਰ ਹੀ ਬੈਠਾ, ਤੇਰਾ ਤੇ ਘਰ ਹੀ ਦਰਬਾਰ ਸਾਹਿਬ ਦੇ ਨੇੜੇ, ਤੇ ਫਿਰ ਇਹੋ ਜਿਹੀ ਤੇ ਪਵਿੱਤਰ ਜਗ੍ਹਾ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ। ਉਹ ਕਹਿੰਦਾ ਜੀ ਫਿਰ ਮੈਂ ਇਹੋ ਹੀ ਤੇ ਪੁੱਛਣਾ ਚਾਹੁੰਦਾ ਵੀ ਫਿਰ ਤੁਸੀਂ ਇੱਥੋਂ ਮੈਨੂੰ ਹਟਾਇਆ ਕਿਉਂ? ਤੁਸੀਂ ਆਪ ਤੇ ਮੈਨੂੰ ਆਖਿਆ ਵੀ ਇੱਥੇ ਨਾ ਆਇਆ ਕਰ। ਉਹ ਕਹਿੰਦੇ ਵੀ ਮੈਨੂੰ ਇਹ ਦੱਸ ਵੀ ਜਦੋਂ ਤੇਰਾ ਮਨ ਹਟਿਆ, ਜਦੋਂ ਤੈਨੂੰ ਰਾਸ ਆਉਣੋਂ ਹਟਿਆ, ਵੀ ਤੈਨੂੰ ਪਤਾ ਕੀ ਤੇਰੇ ਤੇ ਵਾਪਰੀ? ਕਹਿੰਦਾ ਜੀ ਮੈਨੂੰ ਤਾਂ ਕੋਈ ਚੇਤਾ ਨਹੀਂ। ਉਹ ਕਹਿੰਦੇ ਅਸਲ ਵਿੱਚ ਤੈਨੂੰ ਆਨੰਦ ਬਣਿਆ ਸੀ ਹਰਿਮੰਦਰ ਸਾਹਿਬ ਚ, ਸੰਗਤ ਵਿੱਚ ਬੈਠ ਕੇ ਜਦੋਂ ਤੂੰ ਕੀਰਤਨ ਸੁਣਦਾ ਸਾਂ ਆਨੰਦ ਤਾਂ ਆਉਂਦਾ ਸੀ ਤੈਨੂੰ ਪੂਰਾ, ਪਰ ਹੌਲੀ 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 ਤੇਰੇ ਮਨ ਚ ਫੁਰਨੇ ਬਣ ਲੱਗ ਪਏ, ਜਿਹੜਾ ਤੇਰੇ ਅੱਗੇ ਬੈਠਾ ਭਈਏ ਹੁਣ ਆਇਆ, 20 ਮਿੰਟ ਵੀ ਨਹੀਂ ਬੈਠਾ, ਉੱਠ ਕੇ ਚਲੇ ਗਿਆ। ਆ ਇੱਧਰਲਾ ਬੰਦਾ ਗੋਡਾ ਹੀ ਹਿਲਾਈ ਜਾਂਦਾ, ਆਰਾਮ ਨਾਲ ਬਹਿ ਨਹੀਂ ਸਕਦਾ, ਕਿੰਨਾ ਸੋਹਣਾ ਕੀਰਤਨ। ਉਹ ਕਹਿੰਦੇ ਜਦੋਂ ਤੂੰ ਲੋਕਾਂ 'ਤੇ ਤਰਕ ਕਰਨੀ ਸ਼ੁਰੂ ਕਰ ਦਿੱਤੀ ਨਾ, ਉਦੋਂ ਤੈਨੂੰ ਆਪਣਾ ਆਪ ਵੱਡਾ ਜਾਪਿਆ ਦੂਜਿਆਂ ਨਾਲ, ਵੀ ਮੈਂ ਕਿੰਨੇ ਚਿਰ ਦਾ ਬੈਠਾ, ਮੈਨੂੰ 4 ਘੰਟੇ ਹੋਏ ਆ, ਆ ਲੋਕ ਆਉਂਦੇ ਆ 20 ਮਿੰਟ ਵੀ ਨਹੀਂ ਬਹਿ ਕੇ ਕੀਰਤਨ ਸੁਣ ਸਕਦੇ, ਆ ਉੱਠ ਕੇ ਤੁਰ ਵੀ ਪਿਆ ਜੇ ਹੁਣੇ ਹੀ ਆਇਆ ਸੀ, ਇੱਧਰਲੇ ਬੰਦੇ ਨੂੰ ਸ਼ਾਂਤੀ ਨਹੀਂ ਹੈਗੀ, ਇਹ ਗੋਡੇ ਹੀ ਲਾਈ ਜਾਂਦਾ। ਕਹਿੰਦੇ ਬਸ ਜਦੋਂ ਤੂੰ ਇਹ ਤਰਕ ਕੀਤੀ ਉਸ ਦਿਨ ਤੋਂ ਤੇਰਾ ਰਸ ਮਾਰਿਆ ਗਿਆ, ਉਦੋਂ ਬਾਅਦ ਤੈਨੂੰ ਰਸ ਨਹੀਂ ਆਇਆ। ਤੇ ਹਰਿਮੰਦਰ ਸਾਹਿਬ ਵਰਗੀ ਥਾਂ ਨਹੀਂ ਹੈ ਕੋਈ ਵੀ ਦੁਨੀਆਂ ਉੱਤੇ, ਪਰ ਮੈਂ ਤੈਨੂੰ ਆਪ ਉੱਥੇ ਇਕਾਂਤ ਵਿੱਚ ਭੇਜਿਆ। ਤੇਰਾ ਮਨ ਅਭਿਆਸੀ ਆ, ਰਸ ਤੇ ਨਿਚੋੜ ਲੈਂਦਾ ਸੀ, ਪਰ ਇਹਦੇ ਵਿੱਚ ਤਰਕ ਫੁਰਨ ਕਰਕੇ ਖੁਸ਼ਕ ਹੋ ਗਿਆ। ਜਦੋਂ ਤੂੰ ਇਕਾਂਤ ਵਿੱਚ ਜਾ ਕੇ ਨਾਮ ਜਪਿਆ, ਉੱਥੇ ਕਿਹਦੇ ਤੇ ਤੂੰ ਤਰਕ ਕਰਨੀ ਸੀ? ਮਨ ਨੇ ਤਰਕਾਂ ਛੱਡ ਦਿੱਤੀਆਂ, ਤੈਨੂੰ ਰਸ ਆਉਣ ਲੱਗ ਪਿਆ ਫੇਰ। ਪਰ ਜਦੋਂ ਤੈਨੂੰ ਰਸ ਆਉਣ ਲੱਗ ਪਿਆ, ਫੇਰ ਤੇਰੇ ਮਨ ਨੇ ਉਹ ਹੀ ਫੜਿਆ ਕੰਮ, ਕਿਉਂਕਿ ਮਹਾਰਾਜ ਕਹਿੰਦੇ ਨੇ ਮਨ ਨਿਰਮਲ ਨਹੀਂ ਦਸਵੇਂ ਦੁਆਰ। ਮਨ ਨੂੰ ਤੇ ਸਾਧ ਸੰਗਤ ਸਦਾ ਨੱਥ ਪਾ ਕੇ ਰੱਖਣਾ ਪੈਂਦਾ, ਇਹਦਾ ਪਤਾ ਹੀ ਨਹੀਂ ਕਿਹੜੇ ਵੇਲੇ ਤਿਲਕ ਜਾਵੇ, ਐਨ ਉੱਤੇ ਗਿਆ। ਆਤਮਕ ਮੰਡਲਾਂ 'ਚ ਉਡਾਰੀਆਂ ਮਾਰਦੇ ਬੰਦੇ ਦਾ ਮਨ ਸਾਧ ਸੰਗਤ ਇੱਕਦਮ ਥੱਲੇ ਲੈ ਆਉਂਦਾ ਬੰਦੇ ਨੂੰ, ਇਹਦਾ ਪਤਾ ਹੀ ਕੋਈ ਨਹੀਂ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੀ ਤੇ ਕਹਿੰਦੇ ਇੰਨੇ ਆਨੰਦ 'ਚ ਗਿਆ ਹੁੰਦਾ ਵੀ ਇਹਨੂੰ ਦੁਨੀਆਂ ਭੁੱਲੀ ਹੈ, ਤੇ ਕਦੀ ਇੰਨਾ ਗਰਕ ਜਾਂਦਾ ਇਹ ਪਤਾਲ 'ਚ ਸਾਧ ਸੰਗਤ, ਵੱਡੇ ਵੱਡੇ ਵਿਦਵਾਨਾਂ ਕੋਲ, ਵੱਡੇ ਵੱਡੇ ਪੰਡਤਾਂ ਕੋਲੋਂ, ਵੱਡੇ ਵੱਡੇ ਸਿਆਣਿਆਂ ਕੋਲੋਂ ਸਾਧ ਸੰਗਤ ਕਈ ਹੋਰ ਅਪਰਾਧ ਤੇ ਗਲਤੀਆਂ ਕਰਵਾ ਦਿੰਦਾ। ਇਹ ਜਿਹੜੇ ਬੰਦੇ ਨੂੰ ਗਲਤੀ ਸੋਭਦੀ ਵੀ ਨਹੀਂ ਉਹਦੇ ਕੋਲੋਂ ਵੀ ਕਰਵਾ ਦਿੰਦਾ। ਇਸ ਕਰਕੇ ਕਹਿੰਦੇ ਇਹ ਮਨ ਦਾ ਯਕੀਨ ਨਹੀਂ। ਜਦੋਂ ਤੂੰ ਇਕਾਂਤ ਵਿੱਚ ਜਾ ਕੇ ਬਹਿ ਗਿਆ ਉਦੋਂ ਫਿਰ ਤੈਨੂੰ ਇਹ ਫੁਰਨੇ ਫੇਰ ਫੁਰਨ ਲੱਗ ਪਏ, ਜਦੋਂ ਆਨੰਦ ਆਉਣ ਲੱਗ ਪਿਆ। ਭਈ ਲੋਕ ਐਵੇਂ ਆਖੀ ਜਾਂਦੇ ਸੰਗਤ ਵੱਡੀ ਸੰਗਤ ਵੱਡੀ, ਸੰਗਤ ਵਿੱਚ ਜਾਓ ਜੀ, ਸੰਗਤ ਕਰੋ ਜੀ। ਜਿਹਨੇ ਆਨੰਦ ਮਾਣਨਾ ਉਹ ਇਕੱਲਾ ਵੀ ਮਾਣ ਸਕਦਾ, ਮੇਰੇ ਕੋਲ ਕੋਈ ਸੰਗਤ ਨਹੀਂ, ਮੈਂ ਇਕੱਲਾ ਹੀ ਆਣ ਕੇ ਰੁੱਖ ਥੱਲੇ ਬਹਿਣਾ ਰੋਜ਼, ਹੁਣ ਮੇਰੇ ਕੋਲ ਕਿਹੜੀ ਸੰਗਤ ਹੈ ਜੀ? ਅਸਲ ਵਿੱਚ ਤੇ ਰੱਬ ਦੇ ਨਾਮ 'ਚ ਆਨੰਦ ਹੈ, ਨਾਮ ਲੋਕ ਜਪਦੇ ਨਹੀਂ ਤਾਂ ਐਵੇਂ ਹੀ ਗੱਲਾਂ ਬਣਾਈ ਜਾਂਦੇ ਆ। ਜਿੱਥੇ ਬੈਠਾ ਕੋਈ ਮਰਜ਼ੀ ਨਾਮ ਜਪ ਲਏ ਉਹਨੂੰ ਆਨੰਦ ਆ ਜਾਂਦਾ, ਐਵੇਂ ਸੰਗਤ ਦੀ ਮਹਾਨਤਾ ਇਉਂ ਜਿਉਂ। ਕਹਿੰਦੇ ਜਦੋਂ ਤੈਨੂੰ ਇਹ ਫੁਰਨੇ ਬਣੇ ਨਾ, ਫਿਰ ਤੇਰੇ ਮਨ ਨੇ ਤਰਕ ਚੁੱਕੇ, ਭਾਈ ਵੇਖ ਲਾ ਮੈਂ ਇਕੱਲਾ ਹੀ ਆਣ ਕੇ ਕੰਪਨੀ ਬਾਗ 'ਚ ਬਹਿ ਜਾਂਦਾ ਤੇ ਇੱਥੇ ਵੀ ਮੈਨੂੰ ਸੁੱਖ ਮਿਲ ਜਾਂਦਾ, ਦੁਨੀਆਂ ਦੇ ਲੋਕ ਐਵੇਂ ਹੀ ਗੱਲਾਂ ਕਰੀ ਜਾਂਦੇ ਨਾਮ ਦੀਆਂ ਸੰਗਤ ਦੀਆਂ। ਕਹਿੰਦੇ ਉਸੇ ਦਿਨ ਤੋਂ ਬਾਅਦ ਫਿਰ ਤੇਰਾ ਆਨੰਦ ਗਿਆ, ਹੋ ਗਿਆ ਨਾ ਖੁਸ਼ਕ ਫੇਰ ਉਸੇ ਵੇਲੇ ਮਨ। ਕਹਿੰਦੇ ਜੀ ਹਾਂ ਹੋਈ ਤਾਂ ਇੱਦਾਂ ਹੀ ਆ ਜਿੱਦਾਂ ਤੁਸੀਂ ਆਖਿਆ। ਤੇ ਉਹ ਕਹਿੰਦੇ ਫਿਰ ਤੈਨੂੰ ਅਸੀਂ ਹਰਿਮੰਦਰ ਸਾਹਿਬ ਹੀ ਲੈ ਆਂਦਾ, ਉਹ ਤੇ ਤੈਨੂੰ ਥੋੜੀ ਦੇਰ ਸੰਗਤ ਤੋਂ ਦੂਰ ਕੀਤਾ ਸੀ ਨਾਮ ਦੀ ਮਹਾਨਤਾ ਦੱਸਣ ਵਾਸਤੇ, ਵੀ ਰਸ ਤਾਂ ਮਨ ਪੁੰਚ ਲੈਂਦਾ ਜਿੱਥੇ ਮਰਜ਼ੀ, ਪਰ ਇਹਦੇ ਫੁਰਨਿਆਂ ਤੇ ਕਾਬੂ ਪਾਉਣਾ ਪੈਂਦਾ, ਤੇ ਫੁਰਨਿਆਂ ਤੇ ਕਾਬੂ ਸਿਰਫ ਸੰਗਤ ਵਿੱਚ ਹੀ ਪੈਂਦਾ। ਜੇ ਸੰਗਤ ਵਿੱਚ ਆਣ ਕੇ ਵੀ ਮਨ ਦੇ ਫੁਰਨੇ ਹੀ ਰੱਖਣੇ ਤੇ ਦੁਨੀਆਂ ਦੀ ਕੋਈ ਥਾਂ ਹੀ ਨਹੀਂ ਫਿਰ ਤੈਨੂੰ ਜਿੱਥੇ ਜਾ ਕੇ ਬਰਾਗ ਤੇ ਰਸ ਆ ਜਾਵੇ। ਤੇ ਫਿਰ ਹਰਿਮੰਦਰ ਸਾਹਿਬ ਵਰਗੀ ਥਾਂ, ਫਿਰ ਉਹ ਥਾਂ ਜਿੱਥੇ ਸੰਗਤ ਬਹਿੰਦੀ ਚੌਂਕੜੇ ਮਾਰ ਕੇ, ਸੰਗਤ ਵਿੱਚ ਆਣ ਕੇ ਤੇ ਆਨੰਦ ਬਣ ਹੀ ਜਾਣਾ। ਇਸ ਕਰਕੇ ਸਭ ਤੋਂ ਉੱਤਮ ਥਾਂ ਸਾਧ ਸੰਗਤ ਜੀ, ਗੁਰੂ ਕੀ ਸੰਗਤ ਹੈ, ਜਿੱਥੇ ਬੰਦੇ ਦਾ ਮਨ ਬਰਾਗੀ ਹੋ ਕੇ ਕੁਝ ਗੁਰੂ ਚਰਨਾਂ ਨਾਲ ਜੁੜ ਸਕਦਾ। ਪਰ ਜੇ ਸੰਗਤ ਵਿੱਚ ਆਣ ਕੇ ਵੀ ਸਾਧ ਸੰਗਤ ਮਨ ਦਾ ਫੁਰਨਾ ਬੰਦੇ ਦਾ ਬਣਦਾ, ਫਿਰ ਭਾਈ ਗੁਰਦਾਸ ਜੀ ਕਹਿੰਦੇ, ਉਹ ਕਹਿੰਦੇ ਭਾਈ ਜਿਹੜੀ ਸੋਕੇ ਦੀ ਮਾਰੀ ਖੇਤੀ ਹੈ ਨਾ, ਉਹਦਾ ਤੇ ਇਲਾਜ ਹੈਗਾ। ਭਾਈ ਮਰਦੀ ਮਰਦੀ ਤੇ ਵੀ ਸਾਧ ਸੰਗਤ ਮੀਂਹ ਪੈ ਜਾਵੇਗਾ ਤੇ 4 ਦਾਣੇ ਦੇ ਹੀ ਜਾਵੇਗੀ, ਉਹਨੇ ਹਰੀ ਹੋ ਜਾਣਾ, ਬਚ ਹੀ ਜਾਵੇਗੀ। ਪਰ ਜਿਹੜੀ ਪਾਣੀ ਨਾਲ ਹੀ ਮਾਰੀ ਜਾਵੇ ਉਹਦਾ ਕੋਈ ਇਲਾਜ ਨਹੀਂ ਜੀ ਹੈਗਾ। ਜਿਸ ਖੇਤੀ ਨੂੰ ਪਾਣੀ ਨੇ ਮਾਰ ਦਿੱਤਾ ਨਾ ਡੋਬ ਕੇ, ਉਹਦਾ ਕੀ ਇਲਾਜ ਹੈ? ਸੋਕੇ ਦੀ ਮਾਰੀ ਨੂੰ ਤੇ ਮੀਂਹ ਪੈ ਜਾਵੇਗਾ ਤੇ ਕੁਝ ਹੈ ਇਲਾਜ? ਭਾਈ ਚਲੋ ਕੋਈ ਨਹੀਂ, ਜਦੋਂ 4 ਬੂੰਦਾਂ ਡਿੱਗੀਆਂ 4 ਬੂਟੇ ਹਰੇ ਹੋ ਹੀ ਜਾਣਗੇ, ਪਰ ਜਿਹਨੂੰ ਪਾਣੀ ਨੇ ਮਾਰ ਦਿੱਤਾ। ਇਸ ਕਰਕੇ ਸੰਗਤ ਕਰਨੀ, ਸੰਗਤ ਦੀ ਸੇਵਾ ਕਰਨੀ, ਤਾਂ ਮੈਂ ਇਹ ਬੇਨਤੀ ਕੀਤੀ। ਭਾਈ ਗੁਰਮੁਖਾਂ ਨੇ ਆਖਿਆ ਸੀ ਪਰਿਵਾਰ ਨੇ ਵੀਰਵਾਰ ਦੀ ਸੇਵਾ ਲਈ ਆ, ਦੇਗਾਂ ਦੀ ਲੰਗਰਾਂ ਦੀ, ਬੜੇ ਪ੍ਰੇਮ ਨਾਲ। ਉਦਾਂ ਅਸੀਂ ਵੇਖਿਆ ਵੀ ਇੱਥੇ ਭਾਈ ਖਿੱਚ ਖਿੱਚ ਕੇ ਸਿੰਘਾਂ ਨੂੰ ਸਾਧ ਸੰਗਤ ਤੋਂ ਲੰਗਰ 'ਚ ਖੜਦੇ ਰਹੇ ਆ, ਭਾਈ ਆਣ ਕੇ ਪ੍ਰਸ਼ਾਦਾ ਛਕੋ, ਜ਼ਰੂਰ ਛਕੋ, ਭਾਵਾਂ ਇੱਕ ਹੀ ਛਕੋ, ਵੱਧਾ ਹੀ ਛਕੋ। ਇਹ ਗੁਰੂ ਦੇ ਘਰ ਦਾ ਸਾਧ ਸੰਗਤ, ਮਨ 'ਚ ਪ੍ਰੇਮ, ਸਰਦਾ ਭਾਵਨਾ ਨਾਲ ਸੇਵਾ ਕਰਨੀ, ਸੇਵਾ ਕਰਨੀ, ਫਿਰ ਗੁਰੂ ਕੀ ਬਾਣੀ ਦਾ ਆਸਰਾ ਲੈਣਾ, ਉਹ ਸਿਮਰਨ ਤੇ ਹੱਥੀਂ ਕੀਤੀ ਸੇਵਾ। ਸੇਵਾ ਤੇ ਸਿਮਰਨ ਦੋ ਹੀ ਸਾਧ ਸੰਗਤ ਇਸ ਵੇਲੇ ਸਾਧਨ ਹੈ ਜਿਸ ਨਾਲ ਬੰਦੇ ਦਾ ਪਾਰ ਉਤਾਰਾ ਹੋ ਸਕਦਾ। ਫਿਰ ਜਿਹੜਾ ਸੰਗਤ ਦਾ ਆਦੀ ਹੋ ਗਿਆ ਉਹ ਤੇ ਸਾਧ ਸੰਗਤ ਫਿਰ ਤਰੇਗਾ ਹੀ ਤਰੇਗਾ, ਇਹਦੇ ਤੇ ਸ਼ੰਕਾ ਹੈ ਹੀ ਕੋਈ ਨਹੀਂ। ਪਰ ਬੰਦੇ ਦਾ ਮਨ ਗਿੱਝ ਜਾਵੇ ਸਹੀ ਸੰਗਤ ਕਰਨ, ਜੇ ਸੰਗਤ ਕਰਨ ਗਿੱਝ ਗਿਆ ਤੇ ਫਿਰ ਸਾਧ ਸੰਗਤ, ਸੰਗਤ ਕਰਨ ਵਾਲੇ ਦੇ ਮਨ 'ਚ ਬਰਾਗ ਵੀ ਆਵੇਗਾ, ਬਰਾਗ ਵਾਲੇ ਨੇ ਸੇਵਾ ਕਰਨੀ ਤੇ ਬਰਾਗ ਵਾਲੇ ਨੇ ਕਰਨਾ ਸਿਮਰਨ, ਸੇਵਾ ਤੇ ਸਿਮਰਨ। ਜਦੋਂ ਸਿਮਰਨ ਦੀ ਗੱਲ ਚੱਲੇ, ਸਿਮਰਨ ਦਾ ਅਰਥ ਹੈ ਨਾਮ ਜਪਣਾ, ਜਦੋਂ ਨਾਮ ਦੀ ਗੱਲ ਚੱਲੇਗੀ ਸਾਧ ਸੰਗਤ, ਉਦੋਂ ਫਿਰ ਕਈ ਤਰ੍ਹਾਂ ਦੇ ਵਿਚਾਰ ਬੰਦੇ ਦੇ ਮਨ 'ਚ ਆਉਂਦੇ। ਮੈਂ ਕੱਲ੍ਹ ਪਰਸੋਂ ਬੇਨਤੀ ਕੀਤੀ ਸੀ ਪਰ ਵਿਆਖਿਆ ਨਹੀਂ ਕਰ ਸਕੇ, ਹੁਣ ਵੀ ਆਪਣੇ ਕੋਲ ਸਮਾਂ ਨਹੀਂ। ਭਾਈ ਜਦੋਂ ਨਾਮ ਦੀ ਗੱਲ ਚੱਲਦੀ ਉਦੋਂ ਬੰਦੇ ਦੇ ਮਨ 'ਚ ਵਿਚਾਰ ਆਉਂਦਾ ਭਾਈ ਨਾਮ ਬਿਨਾਂ ਗੱਡੀ ਤਾਂ ਚੱਲਣੀ ਨਹੀਂ, ਇਸ ਜੀਵਨ ਨੇ ਸਫਲ ਨਹੀਂ ਹੋਣਾ, ਨਾਮ ਜ਼ਰੂਰ ਜਪਣਾ ਚਾਹੀਦਾ, ਪਰ ਕਿੱਥੋਂ ਲੈ ਕੇ ਜਪੇ ਬੰਦਾ ਨਾਮ, ਕਿਹੜਾ ਨਾਮ ਜਪੇ, ਕਿਹੜੇ ਵੇਲੇ ਜਪੇ, ਕਿੰਨਾ ਕੁ ਜਪਣਾ ਚਾਹੀਦਾ। ਕਈ ਕਹਿੰਦੇ ਮੈਂ ਨਾਮ ਲੈ ਆਉਂਦਾ ਕਿਤਿਓਂ, ਕੋਈ ਕਹਿੰਦੇ ਮੈਨੂੰ ਨਾਮ ਦਿਓ, ਕੋਈ ਕਹਿੰਦੇ ਨਾਮ ਦੱਸੋ ਹੈ ਕਿੰਨੇ ਅੱਖਰਾਂ ਦਾ, ਕੋਈ ਪੁੱਛਦਾ ਜੀ ਨਾਮ ਜਪਣਾ ਕਿਵੇਂ ਹੈ। ਨਾਮ ਦੇ ਵਿੱਚ ਸਾਧ ਸੰਗਤ ਬਹੁਤ ਝਮੇਲਾ ਅਸਲ ਵਿੱਚ, ਤੇ ਨਾਮ ਵਿੱਚ ਹੀ ਸਾਰੀਆਂ ਬਰਕਤਾਂ। ਨਾਮ ਜੇ ਆਪਾਂ ਵੇਖੀਏ ਥੋੜੀ ਜਿਹੀ ਸੂਖਮ ਵਿਚਾਰ, ਇੱਕ ਮਿੰਟ ਆਪਣੇ ਕੋਲ ਅਜੇ ਬਚਦਾ, ਨਾਮ ਤੇ ਸਾਧ ਸੰਗਤ ਉਹ ਹੀ ਹੈ। ਕੋਈ ਗਰੀਬ ਬੰਦਾ ਉਹਨੂੰ ਮਾਇਆ ਦੀ ਵਿਆਖਿਆ ਕਰਕੇ ਦੱਸ ਦੇਈਏ, ਉਹ ਮਾਇਆ ਦਾ ਨਾਮ ਜਪਣ ਲੱਗ ਪਵੇ, ਮਾਇਆ ਦਾ ਨਾਮ, ਉਹ ਮਾਇਆ 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 ਦੀ ਰੱਟ ਲਾਉਂਦਾ ਤੇ ਭਲਾ ਧਨਵਾਨ ਹੋ ਜਾਂਦਾ। ਮਾਇਆ ਦਾ ਨਾਮ ਜਪਿਆਂ ਬੰਦੇ ਕੋਲੇ ਮਾਇਆ ਨਹੀਂ ਆਉਂਦੀ, ਮਾਇਆ ਵਾਸਤੇ ਉਹਨੂੰ ਸਾਧ ਸੰਗਤ ਕੋਈ ਹੋਰ ਯਤਨ ਕਰਨਾ ਪੈਂਦਾ। ਹਨੇਰੇ 'ਚ ਬੰਦਾ ਬੈਠਾ ਹੋਵੇ ਤੇ ਦੀਵੇ 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 ਦੀ ਰੱਟ ਲਾ ਛੱਡੇ ਤੇ ਸਾਧ ਸੰਗਤ ਪ੍ਰਕਾਸ਼ ਕਦੇ ਨਹੀਂ ਹੋਇਆ। ਬੰਦਾ ਖੰਡ ਦਾ ਨਾਂ ਹਜ਼ਾਰ ਵਾਰੀ ਲੈ ਲਵੇ, ਮੂੰਹ ਨਹੀਂ ਜੇ ਮਿੱਠਾ ਹੁੰਦਾ, ਮੂੰਹ ਮਿੱਠਾ ਕਰਨ ਵਾਸਤੇ ਕੁਝ ਹੋਰ ਕਰਨਾ ਪੈਂਦਾ। ਫਿਰ ਕੀ ਗੱਲ ਹੈ ਭਾਈ ਜਦੋਂ ਪਰਮੇਸ਼ਰ ਦਾ ਬੰਦਾ ਨਾਂ ਜਪੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ, ਕਿਉਂ ਕੀ ਕਾਰਨ ਹੈ? ਇੱਕ ਬੰਨੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਖੰਡ ਖੰਡ ਕੈਠ ਜਿਬੋ ਨਾ ਸਵਾਦ ਮਿੱਠੂ ਆਵੇ, ਖੰਡ ਖੰਡ ਆਖਿਆ ਜਾਂ ਖੰਡ ਦਾ ਨਾਂ ਜਪਿਆ ਮੂੰਹ ਮਿੱਠਾ ਨਹੀਂ ਹੁੰਦਾ। ਇੱਕ ਬੰਨੇ ਗੁਰੂ ਸਾਹਿਬ ਕਹਿੰਦੇ ਤੂੰ ਪਰਮਾਤਮਾ ਦਾ ਨਾਮ ਜਪ ਤੇ ਪਰਮਾਤਮਾ ਦੀ ਤੈਨੂੰ ਪ੍ਰਾਪਤੀ ਹੋਵੇਗੀ, ਜਦੋਂ ਕਿ ਨਾਮ ਲਿਆ ਤੇ ਪਦਾਰਥ ਦੀ ਪ੍ਰਾਪਤੀ ਹੁੰਦੀ ਨਹੀਂ। ਹਨੇਰਾ ਹਨੇਰਾ ਆਖਿਆ ਹਨੇਰਾ ਨਹੀਂ ਹੁੰਦਾ, ਪ੍ਰਕਾਸ਼ ਆਖਿਆ ਲਾਈਟ ਨਹੀਂ ਜਗ ਪੈਂਦੀ, ਖੰਡ ਆਖਿਆ ਮੂੰਹ ਨਹੀਂ ਮਿੱਠਾ ਹੁੰਦਾ, ਫਿਰ ਕੀ ਕਾਰਨ ਹੈ? ਬਹੁਤ ਵੱਡਾ ਸਾਧ ਸੰਗਤ ਕਾਰਨ ਹੈ, ਪਰ ਹੁਣ ਆਪਾਂ ਉਹਦੀ ਵਿਆਖਿਆ ਕਰ ਨਹੀਂ ਸਕਦੇ। ਕਦੀ ਮਹਾਰਾਜ ਸਮਾਂ ਬਖਸ਼ਣ ਮੈਂ ਤੁਹਾਡੇ ਦਰਸ਼ਨ ਕਰਦਾ ਰਹਿੰਦਾ, ਫਿਰ ਆਪਾਂ ਇਹ ਜ਼ਰੂਰ ਬੇਨਤੀ ਕਰਾਂਗੇ ਵੀ ਨਾਮ ਨਾਮ ਵਿੱਚ ਫਰਕ ਕੀ ਹੈ, ਤੇ ਜਿਹੜਾ ਮਹਾਰਾਜ ਦਾ ਨਾਮ ਲੈਣਾ ਇਹ ਕਿਵੇਂ ਰੰਗ ਵਿਖਾਉਂਦਾ, ਜਦੋਂ ਕਿ ਬਾਕੀ ਦੁਨੀਆਂ ਦੇ ਨਾਂ ਲਿਆ ਕਿਉਂ ਨਹੀਂ ਅਸਰ ਪੈਂਦਾ, ਮਹਾਰਾਜ ਦਾ ਨਾਂ ਲਿਆ ਕਿਵੇਂ ਪ੍ਰਾਪਤੀ ਹੋ ਜਾਂਦੀ ਹੈ? ਜ਼ਰੂਰ ਹੁੰਦੀ ਹੈ, ਪਰ ਸਾਧ ਸੰਗਤ ਕੁਝ ਵਿਧੀ, ਉਸ ਵਿਧੀ ਦੀ ਵਿਚਾਰ ਆਪਾਂ ਆਉਣ ਵਾਲੇ ਦਿਨਾਂ 'ਚ ਜਦੋਂ ਸਮਾਂ ਮਿਲਿਆ ਜ਼ਰੂਰ ਕਰਾਂਗੇ। ਸਮਾਂ ਸਮਾਪਤ ਹੈ, ਬਹੁਤ ਸਾਰੀਆਂ ਭੁੱਲਾਂ ਸਾਧ ਸੰਗਤ ਗੁਰਮਤਿ ਵਿਚਾਰਾਂ ਕਰਦਿਆਂ ਹੁੰਦੀਆਂ, ਤੁਸੀਂ ਸਾਰੇ ਸਤਸੰਗੀ ਜੇ ਗੁਰਮੁਖ ਜੇ ਗੁਰੂ ਦੇ ਬਚਨ ਜਾਣ ਕੇ ਲਾਹਾ ਲੈਣ ਦਾ ਯਤਨ ਕਰਨਾ, ਮਨ ਨੂੰ ਤਰਕਾਂ ਤੋਂ ਉੱਪਰ ਲਿਜਾ ਕੇ ਸਾਧ ਤਰਕਾਂ ਛੱਡ ਕੇ ਫੁਰਨੇ ਛੱਡ ਕੇ ਫਿਰ ਗੁਰੂ ਦੀ ਵਡਿਆਈ ਕਰਾਂਗੇ। ਗੁਰੂ ਸਾਹਿਬ ਸਾਧ ਸੰਗਤ ਜ਼ਰੂਰ ਸਾਡੇ ਉੱਤੇ ਕਿਰਪਾ ਕਰਨਗੇ। ਲਿਖ ਹਕਤ ਹੈ ਨਾ ਛੂਟੀ ਹੈ, ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।